नाशक।
श्री हर गोबिंद शुभ सुमत
प्रकाशक।
श्री हर राय
नमो कर जोरी, नमो कर जोरी।
गुरु हर कृष्ण मनाए
बहोरी,
गुरु तेग बहादुर
परम केर पाला,
हे
परम केर पाला।
श्री गुरु गोबिंद सिंह
बिसाला,
गुरु तेग बहादुर
परम केर पाला, परम केर पाला।
श्री गुरु गोबिंद सिंह बिसाला,
तरों तरा पर पुन पुन सीसा,
जे पुन पुन
सीसा।
बंद हो बार
बार जगदीश,
जिसमें है मृत ज्ञान है माणक भगत
बैराग।
श्री गुरु ग्रंथ साहिब उदद बंदों
कर अनुराग,
एकंकारा सतगुरु तेह प्रसाद सच
होए।
वाहे गुरु जी की फतेह, बिघ्न विनाशन सोए।
तन तन सच्चे पातशाह गरीब नवाज दीन दुनिया दे मालक, चवर छत्र तखत दे मालक, समरथ गुरु प्रतख गुरु, दीन दयाल कृपाल अंतरजामी, सुखां दे सागर वाहेगुरु अकाल पुरख स्वरूप सच्चे पातशाह, दासां गरीबां दा सदा ही भला करन वाले, रहमतां करन वाले, बख्शिशां करन वाले, हाजरा हजूर सच्चे पातशाह, जहरा जहूर सच्चे पातशाह, सतगुरु गरीब नवाज, धन धन सतगुरु श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
बड़े ही प्यार दे नाल सरबत सिख संगतां जोड़ो दोवें हथ ते प्रेम दे नाल हाजरी लवांदे होया आखो जी, धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
फिर कहो जी, धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
फिर कहो जी, धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
हजूर सच्चे पातशाह गरीब नवाज जी की पवित्र हाजरी विखे सुभाएमान गुरु की साजी नवाजी, गुरु जी दी प्यारी, गुरु जी दी सवारी संगत जियो। आप जी बड़े प्यार दे नाल महाराज सच्चे पातशाह जी दी हाजरी विच सज के बैठे हो, सतगुरु जी दी पवित्र बाणी दा कीर्तन गुरु सवारियां दे पासों आप जी प्यार दे नाल सरवण कर रहे सीगे, जिहदा मुख भाव यह सीगा कि मैनू आसरा वाहिगुरु जी दा है, ते वाहिगुरु जी हाडे रब ने, परमेशर ने, पिता रूप ने, ते मैं उन्हां दा आसरा कदी नहीं छड्डणा जी, जिहदा मुख भाव इह सीगा जी। सुआब जी बड़े प्यार नाल महाराज जी दी बाणी दा कीर्तन संगत जी सुन रहे सीगे, सरबत सिख संगत जोड़ो दोवें हथ प्रेम दे नाल उचारण करो, धन धन श्री गुरु ग्रंथ साहिब जी महाराज,
धन धन श्री गुरु ग्रंथ साहिब जी महाराज।
सच्चे पातशाह गरीब नवाज कृपा करन, साडी सुरती बिरती एकागर होवे। आओ सारी सिख संगत फतेह बुलाओ जी, वाहिगुरु जी का खालसा
वाहिगुरु जी की फतेह।
आनंदपुर साहिब जी दी धरती जिथे आनंद वरतदे ने, ਉਸ ਸਮੇਂ ਮਹਾਰਾਜ ਜੀ ਦੀ ਹਾਜ਼ਰੀ ਦੇ ਵਿੱਚ ਸਿੱਖ ਸੰਗਤਾਂ ਆਉਂਦੀਆਂ, ਵੱਡਾ ਆਨੰਦ ਪ੍ਰਾਪਤ ਕਰਦੀਆਂ। ਉਹ ਆਨੰਦ ਸਿੱਖ ਸੰਗਤਾਂ ਅੱਜ ਵੀ ਪ੍ਰਾਪਤ ਕਰ ਰਹੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਦੇ ਆਨੰਦ ਮੁੱਕਣ ਵਾਲੇ ਨਹੀਂ ਹੈਗੇ ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਸਦਾ ਹੀ ਆਨੰਦ ਨੇ ਅਤੇ ਵਧਾਈਆਂ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਆਨੰਦ ਅੱਜ ਵੀ ਆਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਹੈ। ਆਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਬੜੀਆਂ ਰਹਿਮਤਾਂ, ਬਖਸ਼ਿਸ਼ਾਂ, ਕਿਰਪਾ ਵਰਤ ਰਹੀ ਹੈ। ਆਨੰਦ ਚੰਦ ਜੀ ਨੂੰ ਗੁਰੂ ਸਾਹਿਬ ਨੇ ਦੀਵਾਨ ਸਾਜਿਆ, ਫੌਜਾਂ ਦਾ ਮੁਖੀ ਥਾਪਿਆ। ਇਹ ਪ੍ਰਸੰਗ ਤੁਸੀਂ ਸੰਗਤ ਜੀ ਕੱਲ੍ਹ ਸਰਵਣ ਕੀਤਾ ਸੀਗਾ। ਅੱਗੋਂ ਜਿਹੜੀ ਅੱਜ ਵਾਲੀ ਕਥਾ ਹੈ ਉਹ ਵੀ ਆਪਾਂ ਪਿਆਰ ਨਾਲ ਸਰਵਣ ਕਰਨੀ ਹੈ। ਦੂਜਾ, ਅੱਜ ਗੁਰੂ ਘਰ ਦੇ ਵਿੱਚ ਬੜੇ ਪਿਆਰੇ ਸਿੱਖ ਜਿਨ੍ਹਾਂ ਨੂੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਪਿਆਰਾ ਆਖਿਆ ਜੀ। ਹਾਂਜੀ, ਰਾਮਦਾਸ ਗੁਰਮੁਖ ਹੋ ਉਚਾਰਾ, ਅਨਨ ਭਗਤ ਸਾਲੋ ਮਮ ਪਿਆਰਾ। ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ, ਸਿੱਖੋ ਭਾਈ ਸਾਲੋ ਜੀ ਸਾਡੇ ਅਨਨ ਭਗਤ ਨੇ ਕਹਿਣ ਲੱਗੇ। ਅਨਨ ਹੁੰਦਾ ਜਿਨ੍ਹਾਂ ਵਰਗਾ ਹੋਰ ਕੋਈ ਨਹੀਂ ਹੈਗਾ ਜੀ। ਸਾਡੇ ਅਨਨ ਭਗਤ ਨੇ ਅਤੇ ਸਾਨੂੰ ਬੜੇ ਚੰਗੇ ਲੱਗਦੇ ਨੇ ਕਹਿਣ ਲੱਗੇ। ਭਾਈ ਸਾਲੋ ਜੀ ਦਾ ਅੱਜ ਸਿੱਖ ਸੰਗਤਾਂ ਪਿਆਰ ਦੇ ਨਾਲ ਜਨਮ ਦਿਹਾੜਾ ਮਨਾ ਰਹੀਆਂ ਨੇ ਜੀ। ਉਹ ਵੀ ਆਪਾਂ ਕੁਝ ਸਮਾਂ ਵਿਚਾਰ ਕਰਾਂਗੇ। ਗੁਰੂ ਕੇ ਸਿੱਖਾਂ ਦਾ ਜੀਵਨ ਸੁਣ ਕੇ, ਇਹ ਭੀਮ ਚੰਦ ਦੁਸ਼ਟਾਂ ਦੇ ਬਾਰੇ ਸੁਣ ਕੇ, ਬੜਾ ਇੱਕ ਪਾਸੇ ਗੁਰੂ ਕੇ ਮਹਾਨ ਸਿੱਖ ਅਤੇ ਦੂਜੇ ਬੰਨੇ ਇਹ ਦੁਸ਼ਟ ਜੀ, ਬੜੀ ਸਿੱਖਿਆ ਮਿਲਦੀ ਹੈ। ਇਸ ਕਰਕੇ ਆਪਾਂ ਕੁਝ ਸਮਾਂ ਬਾਬਾ ਜੀ ਭਾਈ ਸਾਲੋ ਜੀ ਦੇ ਬਾਰੇ ਵੀ ਵਿਚਾਰ ਕਰਾਂਗੇ। ਕਿਉਂ, ਉਹਨਾਂ ਸੰਗਤ ਜੀ ਅੰਮ੍ਰਿਤਸਰ ਵਿੱਚ ਰਹਿ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਰੱਜ ਰੱਜ ਕੇ ਕੀਤੀ ਸੇਵਾ, ਅਤੇ ਸੇਵਾ ਤੋਂ ਉਹਨਾਂ ਨੂੰ ਪ੍ਰਾਪਤ ਹੋਈਆਂ ਬਖਸ਼ਿਸ਼ਾਂ, ਉਹਨਾਂ ਬਖਸ਼ਿਸ਼ਾਂ ਨੂੰ ਅੱਜ ਵੀ ਗੁਰੂ ਕੇ ਸਿੱਖ ਸੰਗਤਾਂ ਸਾਧ ਸੰਗਤ ਜੀ ਮੰਨਦੀਆਂ ਨੇ। ਸੋ ਆਪਾਂ ਸਾਰੇ ਪਹਿਲਾਂ ਲੜੀਵਾਰ ਇਤਿਹਾਸ ਪਿਆਰ ਦੇ ਨਾਲ ਸਰਵਣ ਕਰ ਲਈਏ, ਫਿਰ ਆਪਾਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਸਾਲੋ ਜੀ ਦੇ ਬਾਰੇ ਵੀ ਕੁਝ ਸਮਾਂ ਸਰਵਣ ਕਰਾਂਗੇ। ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ ਸਾਰੀ ਸੰਗਤ ਆਖੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਆਖੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਸੁਨ ਰਾਜੇ ਗਿਰਨ ਕੇ ਲਿਖ ਪੱਤਰ ਪਠਾਵੈ।
ਸਾਧ ਸੰਗਤ ਜੀ, ਭੀਮ ਚੰਦ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਾਰਾ ਜਵਾਬ ਦਿੱਤਾ, ਜੰਗ ਬਾਰੇ ਵੀ ਬਚਨ ਹੋ ਗਏ, ਅਤੇ ਇੱਧਰ ਹੋਰ ਜਿਹੜੇ ਪਹਾੜੀ ਰਾਜੇ ਨੇ 22 ਉਹਨਾਂ ਦੀ ਗਿਣਤੀ ਸੀਗੀ ਜੀ, ਉਹ ਆਪਸ ਵਿੱਚ ਚਿੱਠੀਆਂ ਇੱਕ ਦੂਜੇ ਨੂੰ ਭੇਜਦੇ। ਕਿਉਂ, ਉਦੋਂ ਕਿਹੜੇ ਫੋਨ ਹੁੰਦੇ ਸੀਗੇ ਜੀ, ਜਿਹੜਾ ਇੱਕ ਦੂਜੇ ਨੂੰ ਫੋਨ ਕਰਕੇ ਉਹ ਦੱਸਣ ਵੀ ਭੀਮ ਚੰਦ ਦੀ ਅਤੇ ਮਹਾਰਾਜ ਦੀ ਵਿਗੜ ਗਈ ਹੈ ਜੀ। ਉਹ ਰਾਜੇ ਇੱਕ ਦੂਜੇ ਨੂੰ ਚਿੱਠੀਆਂ ਲਿਖਦੇ ਹੁੰਦੇ ਸੀਗੇ। ਹਾਂਜੀ,
ਦੋਨੋਂ ਦਿਸ਼ਕੋ ਜਸ ਕਹੈ ਜਿਮ ਕੋਪ ਉਪਾਵੈ।
ਸਾਧ ਸੰਗਤ ਜੀ, ਕੋਈ ਮਹਾਰਾਜ ਸੱਚੇ ਪਾਤਸ਼ਾਹ ਦੇ ਵੱਲ ਦੀ ਗੱਲ ਕਰਦਾ ਸੀਗਾ, ਕੋਈ ਭੀਮ ਚੰਦ ਦੇ ਵੱਲ ਦੀ ਗੱਲ ਕਰਦਾ ਸੀਗਾ ਜੀ। ਜਿਹਦਾ ਜਿਹਨੂੰ ਜਿਹੜਾ ਪਾਸਾ ਚੰਗਾ ਲੱਗਦਾ ਸੀਗਾ ਉਹ ਇੱਕ ਦੂਜੇ ਦੀਆਂ ਗੱਲਾਂ ਕਰਦੇ ਸਨ, ਪਹਾੜੀ ਰਾਜੇ ਹੋਰ ਜਿਹੜੇ ਸਨ ਜੀ। ਹਾਂਜੀ,
ਹੁਤੋ ਕਿਰਪਾਲ ਕਟੋਚੀਆ ਸੋ ਚਾਹਤ ਲਰਾਇਓ।
ਉਹਨਾਂ ਦੇ ਵਿੱਚ ਇੱਕ ਰਾਜਾ ਸੀਗਾ ਜੀ ਜਿਹਦਾ ਨਾਮ ਸੀ ਕਿਰਪਾਲ ਚੰਦ ਕਟੋਚੀਆ ਜੀ। ਬਹੁਤੇ ਹੀ ਮਾੜੇ ਸੁਭਾਅ ਦਾ ਬੰਦਾ ਸੀਗਾ ਜੀ, ਬਹੁਤੇ ਮਾੜੇ ਸੁਭਾਅ ਦਾ ਬੰਦਾ, ਜਿਹਨੂੰ ਲੜਾਕਾ ਕਿਸਮ ਦਾ ਆਦਮੀ ਸੀਗਾ ਜੀ। ਉਹਦੀ ਇੱਕ ਬੜੀ ਵਿਸ਼ੇਸ਼ਤਾ ਹੁੰਦੀ ਸੀਗੀ, ਇੱਧਰ ਦੀਆਂ ਗੱਲਾਂ ਉੱਧਰ ਅਤੇ ਉੱਧਰ ਦੀਆਂ ਗੱਲਾਂ ਇੱਧਰ, ਇਸ ਤਰੀਕੇ ਦੇ ਨਾਲ ਕਿਰਪਾਲ ਕਟੋਚੀਆ ਆਪਸ ਵਿੱਚ ਲੋਕਾਂ ਦੇ ਲੜਾਈ ਝਗੜੇ ਕਰਵਾ ਦਿੰਦਾ ਹੁੰਦਾ ਸੀਗਾ ਜੀ। ਇਹੋ ਜਿਹੇ ਬੰਦਿਆਂ ਦੀ ਹੁਣ ਵੀ ਕੋਈ ਕਮੀ ਨਹੀਂ ਹੋਏਗੀ ਜੀ। ਹਾਂਜੀ ਆਪਾਂ ਜਗਤ ਵਿੱਚ ਵਿਚਰਦੇ ਹਾਂ, ਸੰਸਾਰੀ ਬੰਦੇ ਹਾਂ। ਕੁਝ ਬੰਦਿਆਂ ਦਾ ਸੁਭਾਅ ਹੁੰਦਾ ਜੀ, ਉਹ ਇੱਧਰ ਦੀ ਗੱਲ ਇੱਧਰ ਉੱਧਰ ਕਰਕੇ ਅਤੇ ਉੱਧਰ ਦੀ ਗੱਲ ਇੱਧਰ ਕਰਕੇ ਵਿੱਚੋਂ ਗੱਲ ਕੋਈ ਵੀ ਨਹੀਂ ਹੁੰਦੀ ਜੀ, ਪਰ ਗੱਲਾਂ ਇੱਧਰ ਉੱਧਰ ਕਰਕੇ ਅਤੇ ਦੋ ਚੰਗੇ ਭਲੇ ਬੰਦਿਆਂ ਦਾ ਝਗੜਾ ਕਰਵਾਉਣ ਨੂੰ ਤਿਆਰ ਹੋ ਜਾਂਦੇ ਜੀ ਉਹ ਜੀ। ਹਾਂਜੀ ਤੁਸੀਂ ਵੇਖ ਲਿਓ ਦੁਨੀਆਂ ਵਿੱਚ ਇਹੋ ਜਿਹੇ ਬਹੁਤ ਸਾਰੇ ਲੋਕ ਨੇ। ਕਿਰਪਾਲ ਚੰਦ ਕਟੋਚੀਆ ਰਾਜਾ ਹੈ ਜਿਹੜਾ ਇਹ ਚਾਹੁੰਦਾ ਵੀ ਭੀਮ ਚੰਦ ਅਤੇ ਗੁਰੂ ਸਾਹਿਬ ਮਹਾਰਾਜ ਦਾ ਜੰਗ ਹੋਵੇ ਆਪਸ ਵਿੱਚ ਜੀ। ਹਾਂਜੀ ਹੁਣ ਤੁਸੀਂ ਖੁਦ ਸੋਚੋ ਜਿਹੜਾ ਬੰਦਾ ਇੱਕ ਦੂਜੇ ਦਾ ਜੰਗ ਕਰਵਾਉਣ ਦੀ ਸੋਚਣ ਦਿਆ ਉਹ ਕਿੱਡਾ ਕੁ ਭਲੇ ਮਾਨਸ ਬੰਦਾ ਹੋਏਗਾ ਜੀ। ਹਾਂਜੀ ਉਹ ਕਿੰਨਾ ਕੁ ਚੰਗਾ ਬੰਦਾ ਹੋਏਗਾ ਤੁਸੀਂ ਇੱਥੇ ਸੋਚ ਲਓ ਜੀ। ਇਹੋ ਜਿਹੇ ਬੰਦਿਆਂ ਨੂੰ ਉਹ ਦੁੱਖ ਪ੍ਰਾਪਤ ਹੁੰਦਾ ਜਿਹੜਾ ਉਹਨਾਂ ਦੀਆਂ ਕੁੱਲਾਂ ਪਰਿਵਾਰਾਂ ਦੇ ਵਿੱਚ ਵੀ ਦੁੱਖ ਛੁੱਟਦਾ ਨਹੀਂ ਜੀ ਉਹਨਾਂ ਨੂੰ ਜੀ। ਮਹਾਰਾਜ ਮਿਹਰ ਕਰਨ, ਮਿਲਾਉਣ ਵਾਲਾ ਤੇ ਸੁਭਾਅ ਹੋਵੇ ਪਰ ਚੁਗਲੀ ਕਰਕੇ ਕਿਸੇ ਦਾ ਕੰਮ ਵਿਗਾੜ ਦੇਣਾ ਬੜਾ ਵੱਡਾ ਪਾਪ ਹੈਗਾ ਸੰਗਤ ਜੀ। ਕਿਸੇ ਦਾ ਬਣਦਾ ਹੋਇਆ ਕੰਮ ਚੁਗਲੀ ਕਰਕੇ ਵਿਗਾੜ ਕੇ ਰਕਾ ਦੇਣਾ ਇਹ ਬਹੁਤ ਵੱਡਾ ਪਾਪ ਹੈਗਾ ਜੀ। ਕਿਰਪਾਲ ਚੰਦ ਕਟੋਚੀਆ ਉਹ ਇਹ ਚਾਹੁੰਦਾ ਵੀ ਗੁਰੂ ਸਾਹਿਬ ਦੀ ਤੇ ਭੀਮ ਚੰਦ ਦੀ ਆਪਸ ਵਿੱਚ ਲੜਾਈ ਹੋਵੇ ਜੀ। ਹਾਂਜੀ
ਰਾਜਧਾਨੀ ਜਿਸ ਕਾਂਗੜਾ ਲਿਖ ਦੂਤ ਪਠਾਇਓ।
ਕਾਂਗੜੇ ਦਾ ਇਹ ਰਾਜਾ ਜੀ ਕਾਂਗੜੇ ਦਾ, ਤੇ ਇਹਨੇ ਇੱਕ ਦੂਤ ਭੀਮ ਚੰਦ ਕੋਲ ਆਪਣਾ ਭੇਜਿਆ ਜੀ। ਹਾਂਜੀ
ਭੀਮ ਚੰਦ ਕੇ ਢਿੱਗ ਗਏਓ ਕਰ ਬੰਧਨ ਬੈਸਾ।
ਤੇ ਉਹਦਾ ਦੂਤ ਭੀਮ ਚੰਦ ਦੇ ਕੋਲ ਗਿਆ, ਮੱਥਾ ਟੇਕ ਕੇ ਬੈਠ ਗਿਆ। ਉਹਨੇ ਦੱਸਿਆ ਵੀ ਮੈਂ ਕਿਰਪਾਲ ਚੰਦ ਕਟੋਚੀਏ ਦਾ ਰਾਜਾ ਹਾਂ, ਉਹ ਉੱਥੋਂ ਦਾ ਉਸ ਰਾਜੇ ਦਾ ਮੈਂ ਦੂਤ ਹਾਂ। ਹਾਂਜੀ
ਕਹਿਤ ਭਇਓ ਰਾਜੇ ਸੁਣਿਓ ਗੁਣ ਕੀਨਸ ਦਵੈਸ਼ਾ।
ਜੈ ਗੁਰਮੁਖੋ ਇਹ ਦੂਤ ਵੀ ਉਹਦਾ ਸਿਖਾਇਆ ਹੋਇਆ ਗੱਲਾਂ ਕਰਦਾ, ਕਹਿਣ ਲੱਗਾ ਸੁਣਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਨੂੰ ਹਾਥੀ ਦੇਣ ਤੋਂ ਨਾ ਕਰ ਦਿੱਤੀ। ਕਹਿਣ ਲੱਗਾ ਸਾਡੇ ਰਾਜੇ ਨੇ ਇਹ ਗੱਲ ਸੁਣੀ ਹੈ ਵੀ ਮਹਾਰਾਜ ਨੇ ਤੁਹਾਨੂੰ ਹਾਥੀ ਦੇਣ ਤੋਂ ਨਾ ਕੀਤੀ। ਹੁਣ ਵੇਖੋ ਨਾ ਜੀ ਮਹਾਰਾਜ ਨੇ ਨਾ ਕੀਤੀ ਉਹਨੂੰ ਤੇ ਤੀਜੇ ਨੂੰ ਐਵੇਂ ਢਿੱਡ ਪੀੜ ਹੋਈ ਜਾਂਦੀ ਲੱਗ ਆਉਂਦੀ। ਹਾਂਜੀ ਉਹਨੇ ਲੜਾਉਣਾ ਜੀ ਆਪਸ ਵਿੱਚ ਜੀ, ਉਹਦਾ ਕੰਮ ਹੈਗਾ ਜੀ ਇਹ ਜੀ। ਇਹੋ ਜਿਹੇ ਬੰਦੇ ਬੜੇ ਤੁਰੇ ਫਿਰਨਗੇ ਜੀ ਸੰਸਾਰ ਵਿੱਚ, ਪਰ ਇੱਕ ਗੱਲ ਹੈ ਇਹੋ ਜਿਹੇ ਬੰਦੇ ਆਪਣਾ ਮੂਲ ਵੀ ਗਵਾ ਬੈਠਦੇ ਜੀ। ਜਿਹੜਾ ਉਹਨਾਂ ਦਾ ਮੂਲ ਹੁੰਦਾ ਨਾ ਜੀ, ਜਿਹੜੀ ਉਹਨਾਂ ਦੀ ਜੜ ਹੁੰਦੀ ਹੈ, ਇਹੋ ਜਿਹੇ ਬੰਦੇ ਉਹ ਵੀ ਗਵਾ ਬੈਠਦੇ ਨੇ। ਹਾਂਜੀ ਹੁਣ ਸੁਣੋ ਉਹਦਾ ਦੂਤ ਕਹਿ ਰਿਹਾ ਭੀਮ ਚੰਦ ਨੂੰ, ਸੁਣਿਆ ਸਾਡੇ ਰਾਜੇ ਨੇ ਵੀ ਗੁਰੂ ਸਾਹਿਬ ਨੇ ਤੁਹਾਨੂੰ ਨਾ ਕੀਤੀ ਹਾਥੀ ਦੇਣ ਤੋਂ। ਹਾਂਜੀ
ਨਹਿ ਆਛੀ ਮਾਨੀ ਹਿਰਦੈ ਤੁਮ ਪਾਸ ਬਿਠਾਵਾ।
ਤੇ ਉਹਨਾਂ ਚੰਗੀ ਨਹੀਂ ਸਮਝੇ ਆਪਸ ਵਿੱਚ, ਤੁਹਾਡਾ ਮੇਲ ਮਿਲਾਪ ਨਹੀਂ ਹੈਗਾ, ਅਸੀਂ ਗੱਲ ਸੁਣੀ ਹੈ। ਹਾਂਜੀ
ਸਤਿਗੁਰ ਜ਼ੋਰਾਵਰ ਮਹਾ ਡਰ ਕਿਤੋਂ ਨਾ ਪਾਵਾ।
ਤੇ ਸਾਡੇ ਰਾਜੇ ਨੇ ਇਹ ਵੀ ਸੁਣਿਆ ਵੀ ਗੁਰੂ ਗੋਬਿੰਦ ਰਾਏ ਜੀ ਬੜੇ ਵੱਡੇ ਸੂਰਮੇ ਨੇ, ਉਹਨਾਂ ਨੂੰ ਕਿਸੇ ਦਾ ਡਰ ਭੈ ਨਹੀਂ ਹੈਗਾ। ਹਾਂਜੀ
ਜੇ ਤੁਮ ਕਰੋ ਸੰਗਰਾਮ ਨਹਿ ਵੱਡ ਗੁਣ ਹੋਵੇ।
ਰੱਜ ਕੇ ਆਖੋ ਵਾਹਿਗੁਰੂ
ਨਹਿ,
ਜੇ ਤੁਮ ਕਰੋ ਸੰਗਰਾਮ ਨਹਿ
ਵੱਡ ਅਵਗੁਣ ਹੋਵੇ।
ਭਾਈ ਸਾਹਿਬ ਲਿਖਦੇ ਤੇ ਉਹ ਕਟੋਚੀਏ ਰਾਜੇ ਦਾ ਜਿਹੜਾ ਦੂਤ ਹੈ ਨਾ, ਉਹ ਕਹਿੰਦਾ ਭੀਮ ਚੰਦ ਜੀ ਸਾਡੇ ਰਾਜੇ ਵੱਲੋਂ ਤੁਹਾਨੂੰ ਸਲਾਹ ਹੈ ਵੀ ਤੁਸੀਂ ਕਿਸੇ ਤਰੀਕੇ ਦੇ ਨਾਲ ਮਹਾਰਾਜ ਨਾਲ ਜੰਗ ਕਰੋ। ਕਹਿਣ ਲੱਗੇ ਚੰਗੇ ਬੰਦੇ ਸਮਝਾ ਸਮਝਾ ਉਹਨੂੰ ਰੋਕਣ ਦੇ ਵੀ ਵੇਖੀ ਪੰਗਾ ਨਾ ਲੈ ਬੈਠੀ ਕਿਤੇ। ਬੜੇ ਵੱਡੇ ਸੂਰਮੇ ਨੇ, ਸਮਰੱਥ ਨੇ ਸੱਚੇ ਪਾਤਸ਼ਾਹ। ਵਜ਼ੀਰ ਉਹਦਾ ਸਮਝਾਉਂਦਾ, ਕੋਤਵਾਲ ਉਹਦਾ ਸਮਝਾਉਂਦਾ, ਵਕੀਲ ਉਹਦਾ ਸਮਝਾਉਂਦਾ ਵੀ ਜੰਗ ਨਾ ਕਰਿਓ ਜੀ ਕਿਤੇ ਜੀ। ਹਾਂਜੀ ਤੇ ਕਟੋਚੀਆ ਰਾਜਾ ਜਿਹੜਾ ਉਹਦਾ ਦੂਤ ਆ ਕੇ ਕਹਿ ਰਿਹਾ ਵੀ ਰਾਜਾ ਜੀ ਸਾਡਾ ਰਾਜਾ ਕਹਿੰਦਾ ਵੀ ਤੁਸੀਂ ਗੁਰੂ ਸਾਹਿਬ ਨਾਲ ਛੇਤੀ ਛੇਤੀ ਜੰਗ ਕਰੋ, ਜੇ ਜੰਗ ਨਾ ਕੀਤਾ ਤੇ ਆਉਣ ਵਾਲੇ ਸਮੇਂ ਚ ਬਹੁਤ ਕੁਝ ਵੇਖਣਾ ਪਏਗਾ ਸਾਨੂੰ। ਹਾਂਜੀ
ਗੁਰੂ ਨਿਕਾਸੋ ਦੇਸ਼ ਤੇ ਤਬ ਸੁਖ ਕਰ ਸੋਵੈ।
ਵੇਖ ਲੋ ਭੜਕਾਉਣ ਵਾਲੇ ਬੰਦੇ ਕਿੰਨੇ ਤੇਜ਼ ਹੁੰਦੇ ਜੀ। ਤੋ ਕੋਈ ਬੰਦਾ ਤੁਹਾਨੂੰ ਕਿਸੇ ਦੇ ਖਿਲਾਫ ਜਿੰਨਾ ਮਰਜ਼ੀ ਭੜਕਾਵੇ, ਪਰ ਸੰਗਤ ਜੀ ਜਿੰਨਾ ਚਿਰ ਤੱਕ ਬੰਦਾ ਅੱਖਾਂ ਤੋਂ ਕੁਝ ਨਾ ਵੇਖੇ ਉਨਾ ਚਿਰ ਤੱਕ ਸੁਣੀ ਗੱਲ ਦਾ ਅਸਰ ਨਾ ਕਰੇ ਬੰਦਾ ਜੀ। ਹਾਂਜੀ ਕੋਈ ਜੋ ਨਾ ਮਰਜ਼ੀ ਭੜਕਾਈ ਜਾਏ, ਭੜਕਾਉਣ ਵਾਲੇ ਦਿਨ ਰਾਤ ਸਕੀਮਾਂ ਬਣਾਉਂਦੇ ਵੀ ਕਿਵੇਂ ਭੜਕਾਈਏ ਜੀ ਕਿਸੇ ਨੂੰ ਜੀ। ਹਾਂਜੀ ਭੜਕਾਉਣ ਵਾਲੇ ਓਨਾ ਚਿਰ ਤੱਕ ਸਾਹ ਨਹੀਂ ਲੈਣਗੇ ਜੀ। ਹੁਣ ਵੇਖ ਲਓ ਘੱਟੋ ਚੁੱਕੇ ਰਾਜੇ ਦਾ ਦੂਤ ਕੀ ਕਹਿ ਰਿਹਾ ਜੀ। ਕਹਿਣ ਲੱਗਾ ਭੀਮ ਚੰਦ ਜੀ, ਰਾਜਾ ਜੀ, ਸਾਡਾ ਰਾਜਾ ਕਹਿੰਦਾ ਵੀ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਵਿੱਚੋਂ ਕੱਢ ਕੇ ਸੁੱਖ ਲਿਓ। ਕਹਿਣ ਲੱਗੇ ਉਹਨਾਂ ਨੂੰ ਕੱਢ ਦਿਓ ਆਨੰਦਪੁਰ ਸਾਹਿਬ ਵਿੱਚੋਂ, ਇਹ ਸਾਡਾ ਰਾਜਾ ਤੁਹਾਨੂੰ ਸਲਾਹ ਦੇ ਰਿਹਾ। ਹਾਂਜੀ,
ਨਤ ਉਠਾਏ ਉਤਪਾਤ ਕੋ ਦੇ ਪਰਜ ਉਜਾਰੀ।
ਇਹ ਨਾ ਹੋਵੇ ਮਹਾਰਾਜ ਹੋਰ ਲੋਕਾਂ ਨੂੰ ਆਪਣੇ ਨਾਲ ਜੋੜ ਲੈਣ, ਆਉਣ ਵਾਲੇ ਸਮੇਂ ਵਿੱਚ ਤੁਹਾਡੇ ਬਾਰੇ ਕੋਈ ਔਖਾ ਕੰਮ ਹੋ ਜੇ। ਹਾਂਜੀ,
ਵਿਚ ਰਹਿ ਨਿਤ ਪ੍ਰਤ ਚਮੂ ਗਨ ਅਤਿਸ਼ੈ ਅਸਵਾਰੀ।
ਕਿਉਂ ਗੁਰੂ ਸਾਹਿਬ ਪਹਾੜਾਂ ਦੇ ਵਿੱਚ ਵਿਚਰਦੇ ਨੇ, ਉਹਨਾਂ ਨਾਲ ਫੌਜਾਂ ਆ, ਤੇ ਸਾਡਾ ਰਾਜਾ ਕਹਿੰਦਾ ਵੀ ਤੁਸੀਂ ਮਹਾਰਾਜ ਨਾਲ ਜੰਗ ਕਰੋ, ਤੇ ਇਹ ਕਟੋਚਗੇ ਰਾਜੇ ਵਰਗੇ ਲੋਕ ਅੱਜ ਕੱਲ੍ਹ ਵੀ ਬੜੇ ਤੁਰੇ ਫਿਰਦੇ ਹੋਣਗੇ ਜੀ। ਕਿਉਂ ਇਹੋ ਜਿਹੇ ਲੋਕ ਸ਼ੁਰੂ ਤੋਂ ਰਹੇ ਜੀ, ਜਿਨ੍ਹਾਂ ਦਾ ਮੁੱਖ ਮਕਸਦ ਇਹ ਹੁੰਦਾ ਜੀ। ਹਾਂਜੀ,
ਦੁਆ ਨਿਰਪ ਹੋਏ ਇੱਕ ਦੇਸ਼ ਮੈਂ ਕਿਉਂ ਮਚੇ ਨਾ ਰੌਲਾ।
ਕਹਿਣ ਲੱਗੇ ਜਦੋਂ ਦੋ ਰਾਜੇ ਇੱਕ ਦੇਸ਼ ਵਿੱਚ ਹੋਣ, ਉੱਥੇ ਰੌਲਾ ਤੇ ਪਏਗਾ ਹੀ। ਹਾਂਜੀ,
ਪਰੇ ਅੰਧੇਰਾ ਜਗਤ ਮੈਂ ਰਵ ਸੀਸ ਇੱਕ ਠੌਰਾ।
ਹਾਂਜੀ,
ਕਾਨਨ ਮੈਂ ਇੱਕ ਕੇਹਨੀ ਸੁਨ ਕਾਨਨ ਨਾਦਾ।
ਤੇ ਉਹ ਜਿਹੜਾ ਦੂਤ ਆਇਆ ਨਾ ਜੀ, ਉਹ ਕਹਿਣ ਲੱਗਾ ਰਾਜਾ ਜੀ ਤੁਸੀਂ ਉਹ ਸ਼ੇਰ, ਤੇ ਜੰਗਲ ਵਿੱਚ ਇੱਕ ਸ਼ੇਰ ਹੋਵੇ ਤੇ ਦੂਜਾ ਫਿਰ ਆ ਜਾਏ, ਤੇ ਜਿਹੜਾ ਪਹਿਲਾ ਸ਼ੇਰ ਹੁੰਦਾ ਉਹ ਸਾਧ ਸੰਗਤ ਉਹ ਕਹਿ ਰਿਹਾ, ਦੂਤ ਰਾਜੇ ਨੂੰ ਕਹਿੰਦਾ, ਉਹ ਫਿਰ ਦੂਜੇ ਸ਼ੇਰ ਨੂੰ ਭਜਾ ਦਿੰਦਾ। ਕਹਿਣ ਲੱਗੇ ਇੱਕ ਜੰਗਲ ਵਿੱਚ ਤੇ ਇੱਕ ਸ਼ੇਰ ਹੀ ਰਾਜਾ ਹੁੰਦਾ, ਤੇ ਤੁਸੀਂ ਮਹਾਰਾਜ ਨਾਲ ਜੰਗ ਕਰੋ ਤੇ ਉਹਨਾਂ ਨੂੰ ਆਨੰਦਪੁਰ ਸਾਹਿਬ ਵਿੱਚੋਂ ਭੇਜ ਦੇਵੋ। ਸੰਗਤ ਜੀ, ਨਾ ਕਟੋਚੀਆ ਰਾਜਾ ਲੱਭਦਾ ਨਾ ਭੀਮ ਚੰਦ ਹੀ ਲੱਭਦਾ ਅੱਜ ਜੀ। ਗੱਜ ਕੇ ਆਖੋ ਆਨੰਦਪੁਰ ਸਾਹਿਬ ਵਾਲੇ ਗੁਰੂ ਜੀ ਦਾ ਜਸ ਅੱਜ ਵੀ ਉਵੇਂ ਹੀ ਹੈਗਾ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਦੀਆਂ ਜੈ ਜੈਕਾਰਾਂ ਅੱਜ ਵੀ ਹੈਗੀਆਂ ਜੀ। ਮਹਾਰਾਜ ਸਾਹਿਬ ਦੇ ਨਿਸ਼ਾਨ ਸਾਹਿਬ ਅੱਜ ਵੀ ਝੂਲਦੇ ਉੱਥੇ ਜੀ, ਪਰ ਸਕੀਮਾਂ ਵੇਖੋ ਕਿੰਨੀਆਂ ਦੁਸ਼ਟ ਘੜਨ ਦਏ ਜੀ ਜੀ। ਹਾਂਜੀ, ਕਿੰਨੀਆਂ ਸਕੀਮਾਂ ਘੜਨ ਦਏ ਜੀ, ਉਹ ਕਟੋਚੀਆਂ ਐਵੇਂ ਵਿੱਚ ਆ ਗਿਆ ਜੀ, ਨਾ ਉਹਦਾ ਕੋਈ ਕੰਮ ਨਾ ਕੋਈ ਕਾਰ, ਉਹ ਐਵੇਂ ਵਿੱਚ ਆ ਕੇ ਆਪਣਾ ਦੂਤ ਭੇਜੀ ਜਾਂਦਾ। ਕਹਿਣ ਲੱਗਾ ਤੁਸੀਂ ਬਸ ਕਿਸੇ ਤਰੀਕੇ ਦੇ ਨਾਲ ਛੇਤੀ ਤੋਂ ਛੇਤੀ ਜੰਗ ਮਹਾਰਾਜ ਨਾਲ ਲਾ ਦਿਓ, ਤੇ ਮਹਾਰਾਜ ਨੂੰ ਇੱਥੋਂ ਆਨੰਦਪੁਰ ਸਾਹਿਬ ਚੋਂ ਭੇਜ ਦਿਓ। ਹਾਂਜੀ,
ਹਮ ਸੰਗੀ ਤੇਰੇ ਅਹ ਚਹੀਏ ਲੈ ਸੈਨਾ।
ਤੇ ਗੱਜ ਕੇ ਆਖੋ ਵਾਹਿਗੁਰੂ। ਬੁਰੇ ਕੰਮ ਵਿੱਚ ਜਿਹੜਾ ਤੁਹਾਨੂੰ ਆਖੇ ਨਾ ਮੈਂ ਤੇਰੇ ਨਾਲ ਹਾਂ, ਸਮਝੋ ਬੰਦੇ ਦਾ ਬੜਾ ਵੱਡਾ ਦੁਸ਼ਮਣ ਹੈ ਜੀ, ਸਮਝੋ ਬੜਾ ਵੱਡਾ ਦੁਸ਼ਮਣ ਹੈ। ਇਹ ਕਟੋਚੀਆ ਰਾਜੇ ਦਾ ਦੂਤ ਕਹਿ ਰਿਹਾ ਵੀ ਰਾਜਾ ਜੀ ਸਾਡਾ ਰਾਜਾ ਜਿਹੜਾ ਉਹ ਤੁਹਾਡੇ ਨਾਲ ਹੈ, ਤੁਸੀਂ ਫਟਾਫਟ ਜੰਗ ਕਰੋ, ਫੌਜਾਂ ਚਾੜ ਦਿਓ ਮਹਾਰਾਜ ਉੱਤੇ, ਅਸੀਂ ਤੁਹਾਡੇ ਨਾਲ ਹਾਂ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਹਾਂਜੀ,
ਤਾਊ ਨਾ ਢਿੱਗ ਗੁਰ ਭੱਟ ਬਹੁਤ ਤੁਮ ਸਮਸਰ ਹੈ ਨਾ।
ਗੁਰੂ ਸਾਹਿਬ ਕੋ ਕਿਹੜੀ ਬਹੁਤੀ ਫੌਜ ਹੈਗੀ ਹੈ, ਮਹਾਰਾਜ ਕੋ ਕਿਹੜੀ ਬਹੁਤੀ ਫੌਜ ਹੈ, ਤੇ ਤੁਹਾਡੇ ਬਰਾਬਰ ਕੋਈ ਹੋਰ ਹੈਗਾ ਨਹੀਂ ਹੈ, ਤੇ ਲਾ ਦਿਓ ਮੋਰਚਾ ਤੇ ਕਰ ਦਿਓ ਆਰੰਭ ਜੰਗ। ਕਹਿਣ ਲੱਗਾ ਹਾਂਜੀ,
ਆਹ ਕਮੀਦੀ ਬਡਨ ਤੇ ਇਨ ਸੈਲਨ ਰਾਜੇ, ਇੱਕ ਕੁੱਲ ਕੇ ਰਾਜਪੂਤ ਸਭ ਹਮ ਭਰਾਤ ਬਿਰਾਜੇ।
ਅਸੀਂ ਕਹਿਣ ਲੱਗੇ ਭਰਾ ਆ ਰਾਜਪੂਤ ਆ, ਤੇ ਸਾਡਾ ਇੱਕ ਦੂਜੇ ਦੀ ਮਦਦ ਕਰਨਾ ਫਰਜ਼ ਬਣਦਾ, ਤੇ ਤੁਸੀਂ ਛੇਤੀ ਨਾਲ ਛੇਤੀ ਤੋਂ ਛੇਤੀ ਕਰੋ ਜੰਗ ਲਾਓ, ਤੇ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਵਿੱਚੋਂ ਕੱਢ ਦਿਓ। ਗੱਜ ਕੇ ਆਖੋ ਵਾਹਿਗੁਰੂ। ਇਹ ਬੋਲ ਤੇ ਮੈਨੂੰ ਬੋਲਦੇ ਹੀ ਡਰ ਆਉਂਦੇ ਸੰਗਤ ਜੀ। ਹਾਂਜੀ, ਅਸੀਂ ਗਰੀਬ ਜੇ ਬੰਦੇ ਏਡੀਆਂ ਵੱਡੀਆਂ ਤੇ ਰੁੱਖੀਆਂ ਗੱਲਾਂ ਕਿਵੇਂ ਕਰੀਏ ਜੀ, ਪਰ ਵੇਖ ਲਓ ਦੂਜਾ ਬੰਦਾ ਕਿਵੇਂ ਹੱਲਾ ਛੇਰੀ ਦੇ ਕੇ ਕੰਮ ਵਿਗਾੜ ਰਿਹਾ ਜੀ। ਤੇ ਭਾਈ ਗੁਰਦਾਸ ਜੀ ਬਾਣੀ ਵਿੱਚ ਕਹਿੰਦੇ ਚੁਗਲੀ ਕਰਕੇ ਕਿਸੇ ਨੂੰ ਲੜਵਾ ਕੇ ਕਿਸੇ ਦਾ ਕੰਮ ਵਿਗਾੜ ਦੇਣਾ ਇੰਨਾ ਵੱਡਾ ਪਾਪ ਹੈ, ਜਿਹਦਾ ਫਲ ਜਦੋਂ ਮਿਲਦਾ ਬੰਦਾ ਦੱਸਣ ਜੋਗਾ ਵੀ ਨਹੀਂ ਰਹਿੰਦਾ ਜੀ, ਕਿਸੇ ਨੂੰ ਜੀ ਕਿਸੇ ਨੂੰ ਦੱਸਣ ਜੋਗਾ ਵੀ ਨਹੀਂ ਰਹਿੰਦਾ। ਇਸ ਕਰਕੇ ਮਹਾਂ ਮਹਾਂ ਸੰਗਤ ਜੀ ਜਨਮ ਮਿਲਿਆ ਭਗਤੀ ਕਰਕੇ, ਸੰਗਤ ਕਰਕੇ, ਸੇਵਾ ਕਰਕੇ, ਆਪ ਵੀ ਬੰਦਾ ਸੁੱਖ ਲਵੇ ਅਤੇ ਦੂਜੇ ਨੂੰ ਵੀ ਸੁੱਖ ਦੇਣ ਦਾ ਯਤਨ ਕਰੇ ਜੀ ਬੰਦਾ ਜੀ, ਫਿਰ ਤਾਂ ਆਇਆ ਪ੍ਰਵਾਨ ਜੀ। ਹਾਂਜੀ, ਹੋਰ ਗੱਲਾਂ 'ਤੇ ਛੱਡੋ ਜੀ, ਜਿਨ੍ਹਾਂ ਦਾ ਸੁਭਾਅ ਝਗੜਾਲੂ ਜੀ ਉਹ ਆਪ ਵੀ ਦੁਖੀ ਰਹਿੰਦੇ ਜੀ, ਅਤੇ ਪਰਿਵਾਰ ਨੂੰ ਵੀ ਦੁਖੀ ਕਰਕੇ ਰੱਖਦੇ ਜੀ ਉਹ ਜੀ, ਪਰਿਵਾਰ ਨੂੰ ਅੱਠੇ ਪੈਰ ਦੀ ਚਿੰਤਾ ਲੱਗੀ ਰਹਿੰਦੀ ਜੀ। ਅੱਠੇ ਪਹਿਰ ਦੀ ਚਿੰਤਾ ਲੱਗੀ ਰਹਿੰਦੀ ਹੈ ਵੀ ਸਾਡੇ ਘਰ ਦਾ ਫਲਾਣਾ ਬੰਦਾ ਬੜਾ ਸਖਤ ਹੈ ਅਤੇ ਉਹਨੇ ਕੋਈ ਨਾ ਕੋਈ ਗੱਲ ਇਹੋ ਜਿਹੀ ਕਰ ਦੇਣੀ ਜਿਹਦੇ ਨਾਲ ਸਾਰਾ ਪਰਿਵਾਰ ਦੁਖੀ ਹੋ ਜਾਣਾ ਜੀ। ਦੂਜੇ ਪਾਸੇ ਜੇ ਅੰਦਰ ਵਾਹਿਗੁਰੂ ਜੀ ਦਾ ਨਾਮ ਹੋਵੇ, ਆਪਣੇ ਅੰਦਰ ਸੁੱਖ ਹੋਵੇ ਅਤੇ ਸੰਗਤ ਜੀ ਉਹ ਬੰਦਾ ਦੂਜੇ ਨੂੰ ਵੀ ਸੁਖੀ ਕਰ ਸਕਦਾ ਜੀ। ਪਿੱਛੇ ਜੇ ਮੈਂ ਆਪ ਜੀ ਨੂੰ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹਨਾਂ ਦੇ ਬਾਰੇ ਦੱਸਿਆ ਸੀਗਾ, ਕੋਈ ਬੰਦਾ ਉਹਦਾ ਨਾਮ ਮੈਨੂੰ ਵਿਸਰ ਗਿਆ, ਸ਼ਰਾਬ ਬੜੀ ਪੀਂਦਾ ਹੁੰਦਾ ਸੀਗਾ ਜੀ। ਉਹ ਜੀ ਇੰਨੀ ਉਹਨੇ ਸ਼ਰਾਬ ਪੀਣੀ ਵੀ ਉਹਦਾ ਘਰ ਪਰਿਵਾਰ ਡਰਦੇ ਉਹਦੇ ਨੇੜੇ ਨਹੀਂ ਆਉਂਦੇ ਹੁੰਦੇ ਜੀ, ਅਤੇ ਨਰਕ ਸੀਗਾ ਘਰ ਜੀ। ਬੱਚਿਆਂ ਨੇ ਪੈਸੇ ਪੈਸੇ ਨੂੰ ਤਰਸਣਾ ਅਤੇ ਬੱਚਿਆਂ ਨੇ ਪਿਓ ਲਾਗੇ ਨਹੀਂ ਜਾਣਾ ਵੀ ਬਾਪੂ ਬੋਲਦਾ ਬੜਾ ਅਤੇ ਮਾਰੇਗਾ ਬਹੁਤ ਜੀ। ਕਿਸੇ ਨੇ ਉਹਨੂੰ ਕਿਹਾ ਵੀ ਇਹ ਛੱਡ ਦੇ, ਉਹ ਕਹਿੰਦਾ ਮੈਂ ਛੱਡਣਾ ਤਾਂ ਚਾਹੁੰਦਾ ਪਰ ਹੁਣ ਛੱਡੀ ਨਹੀਂ ਜਾਣੀ ਕਹਿਣ ਲੱਗਾ। ਉਹ ਕਹਿੰਦੇ ਵੀ ਤੂੰ ਰਾਮਪੁਰ ਖੇੜੇ ਜਾ, ਉੱਥੇ ਰੱਬ ਦੇ ਪਿਆਰੇ ਨੇ ਮਹਾਂਪੁਰਸ਼ ਨੇ। ਉਹ ਕਹਿੰਦਾ ਬੜੇ ਸਾਧੂ ਸੰਤ ਵੇਖੇ ਸਭ ਗੱਲਾਂ ਜੋਗੇ ਨੇ, ਕਰਨ ਵਾਲਾ ਕੁਝ ਨਹੀਂ ਹੈਗਾ ਜੀ ਕੋਈ। ਪਤਾ ਨਹੀਂ ਕੀ ਗੱਲ ਹੋਈ, ਇੱਕ ਦਿਨ ਉਹਦੇ ਮਨ 'ਚ ਫੁਰਨਾ ਜਿਹਾ ਬਣ ਗਿਆ, ਉਹਨੇ ਸਾਈਕਲ ਚੁੱਕਿਆ ਅਤੇ ਪਹੁੰਚ ਗਿਆ ਰਾਮਪੁਰ ਖੇੜੇ। ਅਤੇ ਗੱਲ ਤਾਂ ਸੰਗਤ ਜੀ ਕਮਾਈ ਦੀ ਹੁੰਦੀ ਹੈ, ਮਹਾਂਪੁਰਖਾਂ ਇੰਨਾ ਹੀ ਕਿਹਾ ਤੂੰ ਆਪਣੇ ਜੀਵਨ 'ਚੋਂ ਸ਼ਰਾਬ ਕੱਢ ਦੇ ਤੇਰੇ ਘਰ 'ਚੋਂ ਦਲਿੱਦਰਤਾ ਦੂਰ ਹੋ ਜਾਏਗੀ ਕਹਿਣ ਲੱਗੇ। ਇੰਨਾ ਹੀ ਕਿਹਾ ਜੀ ਉਹਨਾਂ ਨੇ, ਅਤੇ ਕਿਹਾ ਵੀ ਪੰਜ ਬਾਣੀਆਂ ਦਾ ਪਾਠ ਕਰਿਆ ਕਰ। ਬਸ ਉਹ ਕਥਾ ਕਰਨ ਵਾਲੇ ਗਿਆਨੀ ਵੀ ਬਹੁਤ ਕਹਿੰਦੇ ਨੇ ਪਰ ਮਹਾਂਪੁਰਖ ਆਪਣੇ ਪੱਲਿਓਂ ਕਮਾਈ ਦੇ ਦਿੰਦੇ ਜੀ। ਉਹ ਬੰਦਾ ਨਾ ਜੀ ਘਰ 'ਤੇ ਗਿਆ, ਪਹਿਲੇ ਦਿਨ ਕਿਹਾ ਵੀ ਅੱਜ ਸੰਤਾਂ ਨੂੰ ਮਿਲ ਕੇ ਆਏ, ਅੱਜ ਨਹੀਂ ਪੀਣੀ ਸ਼ਰਾਬ ਜੀ। ਪਾਠ ਕੀਤਾ, ਦੂਜੇ ਦਿਨ ਫਿਰ ਆਖਿਆ ਵੀ ਨਹੀਂ ਅੱਜ ਵੀ ਨਹੀਂ ਪੀਣੀ। ਕਰਦਿਆਂ 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 ਉਹ ਸ਼ਰਾਬ ਛੱਡ ਹੀ ਗਿਆ ਜੀ ਸੰਗਤ ਜੀ। ਅਤੇ ਉਹੋ ਹੀ ਘਰ ਵਾਲੇ ਪਰਿਵਾਰ ਵਾਲੇ ਬੰਦੇ ਜਿਹੜੇ ਡਰਦਿਆਂ ਉਹਦੇ ਨੇੜੇ ਨਹੀਂ ਆਉਂਦੇ ਹੁੰਦੇ ਜੀ, ਉਹ ਸੁਖੀ ਹੋ ਗਏ ਸਾਰੇ ਅਤੇ ਸਾਰੇ ਉਹਦੀ ਆਓ ਭਗਤ ਕਰਨ ਲੱਗ ਪਏ, ਸਾਰੇ ਸੁਖੀ ਹੋਣ ਲੱਗ ਪਏ ਜੀ। ਹੁਣ ਬੰਦੇ ਦੇ ਅੰਦਰ ਆਪ ਸੁੱਖ ਹੋਵੇ ਤਾਂ ਕਿਸੇ ਨੂੰ ਸੁੱਖ ਦੇਵੇ ਨਾ ਜੀ, ਜਿਹਦੇ ਅੰਦਰ ਦੁੱਖ ਵਰਤ ਰਿਹਾ ਉਹ ਦੂਜੇ ਨੂੰ ਵੀ ਦੁੱਖ ਦਿੰਦਾ। ਕਈ ਵਾਰੀ ਘਰ ਪਰਿਵਾਰ ਦਾ ਇੱਕ ਹੀ ਮੈਂਬਰ ਐਸਾ ਹੁੰਦਾ ਜੀ ਉਹ ਝਗੜਾ ਪਾਈ ਰੱਖਦਾ ਅਤੇ ਸਾਰੇ ਪਰਿਵਾਰ ਨੂੰ ਦੁਖੀ ਰੱਖਦਾ ਜੀ। ਉਹ ਜੀ ਕਟੋਚੀਆ ਜਿਹੜਾ ਰਾਜਾ ਉਹਨਾਂ 'ਚੋਂ ਹੀ ਹੈਗਾ ਜੀ, ਵੇਖੋ ਲੜਾਈ ਕਰਾ ਰਿਹਾ ਜੀ। ਕਹਿਣ ਲੱਗਾ ਛੇਤੀ ਤੋਂ ਛੇਤੀ ਹਮਲਾ ਕਰ ਦਿਓ, ਅਸੀਂ ਤੁਹਾਡੇ ਨਾਲ ਹਾਂ ਕਹਿਣ ਲੱਗਾ। ਹਾਂਜੀ
ਨਾਹੇ ਤਾਂ ਕਰ ਛਲ ਬਲ ਵਰਡੋ ਗੁਰ ਦੇਸ਼ ਨਿਕਾਰੋ।
ਤੇ ਜੇ ਝਗੜਾ ਨਹੀਂ ਕਰਨਾ ਤੇ ਕੋਈ ਵਲ ਛਲ ਕਰਕੇ ਕਿਸੇ ਤਰੀਕੇ ਨਾਲ ਮਾਰਗ ਨੂੰ ਕੱਢ ਦਿਓ। ਹਾਂਜੀ
ਇਮ ਕਹਿ ਕੇ ਰੁਖਸਦ ਕਰਿਓ ਮੈਂ ਆਪਣ ਵਿਚਾਰਾਂ।
ਹਾਂਜੀ
ਕਰੀ ਜਨਾਵਨ ਜਾਏ ਕਰ ਸੁਣ ਭੂਪ ਕਿਰਪਾਲਾ।
ਇਹ ਗੱਲਾਂ ਦੂਤ ਨੇ ਭੀਮ ਚੰਦ ਨੂੰ ਇਸ ਤਰੀਕੇ ਨਾਲ ਆਖੀਆਂ, ਉਹਦੇ ਅੰਦਰ ਇਹ ਗੱਲਾਂ ਵਾੜ ਦਿੱਤੀਆਂ ਜੀ। ਹਾਂਜੀ
ਇੱਕ ਵਕੀਲ ਢਿੱਗ ਪਠਿਓ ਆਇਓ ਤਤਕਾਲਾ।
ਹਾਂਜੀ
ਲੱਗਿਓ ਜਬੈ ਦਰਬਾਰ ਸੁਣ ਚੱਲ ਗਇਓ ਸਮੀਪਾ।
ਹੁਣ ਸੁਣੋ ਚੁਗਲ ਬੰਦੇ ਦਾ ਅਗਲਾ ਰੋਲ, ਗੱਜ ਕੇ ਆਖੋ ਵਾਹਿਗੁਰੂ। ਫਿਰ ਆਖੋ ਜੀ ਉਧਰ ਭੀਮ ਚੰਦ ਨੂੰ ਭੜਕਾਤਾ। ਭੀਮ ਚੰਦ ਸੋਚਦਾ ਵੀ ਗੱਲ ਤੇ ਠੀਕ ਕਰਦਾ, ਸਾਨੂੰ ਜੰਗ ਕਰਨੀ ਚਾਹੀਦੀ ਹੈ ਤੇ ਮਹਾਰਾਜ ਦੇ ਕੋਲੋਂ ਵਸਤੂਆਂ ਖੋਹ ਲੈਣੀਆਂ ਚਾਹੀਦੀਆਂ ਜੀ। ਇੱਕ ਬੰਦਾ ਭੀਮ ਚੰਦ ਕੋ ਭੇਜਿਆ ਤੇ ਦੂਜਾ ਬੰਦਾ ਮਹਾਰਾਜ ਕੋ ਆਨੰਦਪੁਰ ਭੇਜ ਦਿੱਤਾ ਜੀ ਉਹਨੇ ਜੀ। ਕਟੋਚੀਏ ਰਾਜੇ ਨੇ ਨਾ ਜੀ ਦੂਜਾ ਬੰਦਾ ਆਨੰਦਪੁਰ ਸਾਹਿਬ ਭੇਜ ਦਿੱਤਾ, ਉਹ ਬੰਦਾ ਆਨੰਦਪੁਰ ਸਾਹਿਬ ਆ ਗਿਆ। ਹਾਂਜੀ
ਨਮੋ ਕਰਤ ਕਹਿ ਪਠਿਓ ਮੋਹੇ ਕਟੋਚ ਮਹੀਪਾ।
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸੰਗਤ ਵਿੱਚ ਬੈਠੇ ਤੇ ਕਟੋਚੀਏ ਰਾਜੇ ਦੇ ਬੰਦੇ ਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ, ਕਹਿਣ ਲੱਗਾ ਮਹਾਰਾਜ ਮੈਨੂੰ ਕਿਰਪਾਲ ਚੰਦ ਰਾਜੇ ਨੇ ਭੇਜਿਆ। ਨਾਮ ਵੇਖੋ ਕਿੰਨਾ ਵਧੀਆ ਰੱਖਿਆ ਕਿਰਪਾਲ ਚੰਦ, ਤੇ ਕੰਮ ਦੁਸ਼ਟਾਂ ਵਾਲੇ ਕਰਦਾ ਜੀ ਉਹ। ਹਾਂਜੀ
ਭੀਮ ਚੰਦ ਬਿਗਰਿਓ ਸੁਣਿਓ ਰਾਵਰ ਕੇ ਸੰਗ।
ਮਹਾਰਾਜ ਸਾਡੇ ਰਾਜੇ ਨੂੰ ਪਤਾ ਲੱਗਾ
ਵੀ ਤੁਹਾਡੀ ਭੀਮ ਚੰਦ ਰਾਜੇ ਨਾਲ ਕੋਈ ਵਿਗਾੜ ਪਿਆ ਹੋਇਆ ਸੱਚੇ ਪਾਤਸ਼ਾਹ?
ਹਾਂਜੀ, ਤ੍ਰਾਸ ਤਨਕ ਮਨ ਮੈਂ ਕਰਹੋ ਸਨਮੁਖ ਲਿਹੋ ਜੰਗਾ।
ਗੱਜ ਕੇ ਆਖੋ ਵਾਹਿਗੁਰੂ। ਉਧਰ ਭੀਮ ਚੰਦ ਨੂੰ ਭੜਕਾਤਾ ਜੀ, ਇੱਧਰ ਗੁਰੂ ਸਾਹਿਬ ਨੂੰ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਉਹਦੇ ਬੰਦੇ ਨੇ। ਸਾਡਾ ਰਾਜਾ ਕਹਿੰਦਾ, ਮਹਾਰਾਜ ਅਸੀਂ ਤੁਹਾਡੇ ਨਾਲ ਹਾਂ ਤੇ ਤੁਸੀਂ ਭੀਮ ਚੰਦ ਨਾਲ ਜੰਗ ਕਰੋ ਸੱਚੇ ਪਾਤਸ਼ਾਹ। ਹੈਂ, ਵੇਖ ਲਓ ਕਿੱਡਾ ਸ਼ੈਤਾਨ ਬੰਦਾ ਹੈਗਾ ਜੀ ਉਹ ਜੀ। ਇਹੋ ਜਿਹੇ ਬੰਦਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਜੀ, ਦੂਰ ਦੂਰ ਰਹਿਣਾ ਚਾਹੀਦਾ ਜੀ। ਇਹੋ ਜਿਹੇ ਬੰਦਿਆਂ ਦੇ ਬੰਦਿਆਂ ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਜੀ। ਹਾਂਜੀ, ਜੇ ਪਤਾ ਲੱਗ ਜੇ ਵੀ ਇਹ ਉਹੋ ਜਿਹੇ ਦੀ ਸੰਗਤ ਕਰਦਾ ਤੇ ਉਹਦਾ ਵੀ ਭਰੋਸਾ ਨਹੀਂ ਕਰਨਾ ਚਾਹੀਦਾ। ਹੁਣ ਵੇਖ ਲਓ ਕਟੋਚੇ ਦਾ ਬੰਦਾ ਉਹ ਚਾਹੀਦਾ। ਕਹਿਣ ਲੱਗਾ, ਮਹਾਰਾਜ ਸਾਡੇ ਰਾਜੇ ਨੇ ਕਿਹਾ ਤੁਸੀਂ ਭੀਮ ਚੰਦ ਨਾਲ ਜੰਗ ਕਰੋ, ਅਸੀਂ ਤੁਹਾਡੇ ਨਾਲ ਹੈਗੇ ਆ। ਹਾਂਜੀ,
ਸਭ ਵਿਦ ਮੈਂ ਸਮਰੱਥ ਤੁਮ ਕਿਆ ਬਪਰੋ ਰਾਜਾ।
ਤੁਸੀਂ ਸਾਰਿਆਂ ਦੇ ਵਿੱਚ ਸਮਰੱਥ ਹੋ, ਤੁਹਾਡੇ ਅੱਗੇ ਭੀਮ ਚੰਦ ਕੀ ਚੀਜ਼ ਹੈਗਾ?
ਧਾਰ ਹੰਕਾਰ ਉਦਾਰ ਕੋ ਚਹਿ ਕਰਿਓ ਕੁਕਾਜਾ।
ਭੀਮ ਚੰਦ ਤੁਹਾਡੇ ਨਾਲ ਬੁਰਾ ਕਰਨਾ ਚਾਹੁੰਦਾ ਹੈ ਤੇ ਤੁਸੀਂ ਛੇਤੀ ਤੋਂ ਛੇਤੀ ਭੀਮ ਚੰਦ ਦੇ ਨਾਲ ਜੰਗ ਆਰੰਭ ਕਰੋ। ਕਹਿਣ ਲੱਗਾ, ਉਧਰੋਂ ਭੀਮ ਚੰਦ ਨੂੰ ਕਿਹਾ ਮਹਾਰਾਜ ਨਾਲ ਜੰਗ ਕਰ, ਤੇ ਮਹਾਰਾਜ ਨੂੰ ਬੰਦਾ ਭੇਜਤਾ ਵੀ ਭੀਮ ਚੰਦ ਨਾਲ ਜੰਗ ਕਰੋ ਸੱਚੇ ਪਾਤਸ਼ਾਹ।
ਹਾਂਜੀ, ਆਨ ਦੇਸ਼ ਪਾਵਨ ਕਰਿਓ ਮਹਿਮਾ ਤੁਮ ਭਾਰੀ।
ਗੱਜ ਕੇ ਆਖੋ ਵਾਹਿਗੁਰੂ। ਬੰਦਿਆਂ ਕੋ ਗੱਲਾਂ ਬੜੀਆਂ ਹੁੰਦੀਆਂ। ਦੇਖ ਲਓ ਇੱਕ ਬੰਨੇ ਉਹਨੇ ਕੀ ਆਖਿਆ ਕਿ ਤੁਸੀਂ ਭੀਮ ਚੰਦ ਨੂੰ ਇਹ ਕਿਹਾ ਵੀ ਮਹਾਰਾਜ ਨੂੰ ਆਨੰਦਪੁਰ ਸਾਹਿਬ ਚੋਂ ਭੇਜ ਦਿਓ, ਤੇ ਆਨੰਦਪੁਰ ਸਾਹਿਬ ਆ ਕੇ ਗੁਰੂ ਸਾਹਿਬ ਨੂੰ ਪਤਾ ਕੀ ਕਹਿੰਦੇ? ਮਹਾਰਾਜ ਤੁਸੀਂ ਤੇ ਆਨੰਦਪੁਰ ਸਾਹਿਬ ਵਿੱਚ ਆ ਕੇ ਧਰਤੀ ਪਵਿੱਤਰ ਕੀਤੀ ਹੈ। ਕਹਿਣ ਲੱਗੇ, ਕਿੰਨਾ ਬਿਆਨਾਂ ਦਾ ਫਰਕ ਹੈਗਾ ਜੀ। ਰਾਜਨੀਤਿਕ ਬੰਦੇ ਬਹੁਤੇ ਇਸੇ ਤਰ੍ਹਾਂ ਦੇ ਹੁੰਦੇ ਜੀ। ਹਾਂਜੀ, ਗੰਗਾ ਗਏ ਤੇ ਗੰਗਾ ਰਾਮ, ਤੇ ਜਮੁਨਾ ਗਏ ਤੇ ਜਮੁਨਾ ਦਾਸ ਜੀ। ਹਾਂਜੀ, ਇਹੋ ਜਿਹੇ ਹੁੰਦੇ ਜੀ ਬਹੁਤੇ। ਮਹਾਰਾਜ ਨੂੰ ਵੇਖੋ ਕਹਿਣ ਦਿਆ, ਕਹਿੰਦਾ ਜੀ ਤੁਸੀਂ ਤੇ ਆ ਕੇ ਆਨੰਦਪੁਰ ਸਾਹਿਬ ਧਰਤੀ ਪਵਿੱਤਰ ਕਰਤੀ। ਉਹਨੂੰ ਕਹਿੰਦਾ ਵੀ ਆਨੰਦਪੁਰ ਸਾਹਿਬ ਚੋਂ ਗੁਰੂ ਸਾਹਿਬ ਨੂੰ ਭੇਜੋ ਕਿਸੇ ਤਰੀਕੇ ਨਾਲ। ਹਾਂਜੀ,
ਜਾਣ ਸਕਿਓ ਨਹਿ ਮੰਦ ਮਤ ਚਾਹਤ ਸੰਗ ਰਾਰੀ।
ਕਹਿਣ ਲੱਗਾ ਭੀਮ ਚੰਦ ਬੜਾ ਮੂਰਖ ਬੰਦਾ ਹੈਗਾ ਮਹਾਰਾਜ, ਜਿਹੜਾ ਤੁਹਾਡੀ ਸਿਫਤ ਨਹੀਂ ਸਮਝ ਰਿਹਾ ਸੱਚੇ ਪਾਤਸ਼ਾਹ। ਹਾਂਜੀ,
ਅਪਰ ਸਹਾਇਕ ਹੋਏ ਨਹਿ ਕਿਆ ਕਰੇ ਇਕੇਲਾ।
ਤੇ ਮਹਾਰਾਜ, ਸਾਡੇ ਸਾਰੇ ਰਾਜਿਆਂ ਨੇ ਮੀਟਿੰਗ ਕੀਤੀ ਹੈ, ਤੁਸੀਂ ਭੀਮ ਚੰਦ ਨਾਲ ਜੰਗ ਕਰੋ, ਤੇ ਕੋਈ ਵੀ ਰਾਜਾ ਭੀਮ ਚੰਦ ਦੀ ਮਦਦ ਨਹੀਂ ਕਰੇਗਾ। ਕਹਿਣ ਲੱਗੇ, ਤੇ ਮਦਦ ਵਾਸਤੇ ਬੰਦੇ ਵੀ ਘੱਲਤੇ ਜੀ ਉੱਥੇ ਜੀ ਉਹਨਾਂ ਨੇ। ਹਾਂਜੀ, ਮਦਦ ਵਾਸਤੇ ਬੰਦੇ ਵੀ ਭੇਜਤੇ। ਇਹ ਸਾਰਾ ਕੁਝ ਸੰਸਾਰ 'ਚ ਵਰਤਦਾ ਜੀ। ਹਾਂਜੀ, ਮਦਦ ਵਾਸਤੇ ਬੰਦੇ ਵੀ ਘੱਲਤੇ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਕੋਈ ਬੰਦਾ ਉਹਦੀ ਮਦਦ ਨਹੀਂ ਕਰੇਗਾ। ਹਾਂਜੀ,
ਸੁਣੀ ਸਿਫਤ ਤੁਮ ਸੂਰਮੇ ਦਲ ਅਧਿਕ ਸੁਕੇਲਾ।
ਅਸੀਂ ਸੁਣਿਆ ਤੁਹਾਡੇ ਦਲ ਵਿੱਚ ਤੇ ਸੂਰਮੇ ਬੜੇ ਨੇ। ਹਾਂਜੀ,
ਅੰਤਰਜਾਮੀ ਤਬ ਕਹਿਓ ਜੋ ਕਰੇ ਸੋ ਪਾਵੇ।
ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ, ਦੂਤ ਆਪਣੇ ਰਾਜੇ ਨੂੰ ਸਾਡੇ ਵੱਲੋਂ ਇੱਕ ਗੱਲ ਸਮਝਾ ਦੇ। ਗੱਜ ਕੇ ਆਖੋ ਵਾਹਿਗੁਰੂ। ਹੁਣ ਭੀਮ ਚੰਦ ਤੇ ਆ ਗਿਆ ਉਹਦੀਆਂ ਗੱਲਾਂ ਵਿੱਚ ਤੇ ਭੜਕ ਗਿਆ ਜੀ, ਤੇ ਮਹਾਰਾਜ ਥੋੜੀ ਕਿਸੇ ਦੇ ਭੜਕਾਇਆ ਭੜਕ ਜਾਣਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਦੂਤ ਕਿਰਪਾਲ ਚੰਦ ਕਟੋਚਗੇ ਨੂੰ ਇਹ ਗੱਲ ਸਮਝ ਆ ਦੇ, ਇਹ ਗੁਰੂ ਘਰ ਹੈਗਾ, ਇੱਥੇ ਜੋ ਕੋਈ ਕਰਦਾ ਉਹ ਹੀ ਭਰਦਾ। ਕਹਿਣ ਲੱਗੇ, ਇਹ ਗੁਰੂ ਘਰ ਹੈਗਾ। ਕਹਿਣ ਲੱਗੇ, ਕਹਿਣ ਦਾ ਮਤਲਬ ਵੀ ਬਚਣਾ ਤੂੰ ਵੀ ਨਹੀਂ ਹੈਗਾ। ਹਾਂਜੀ, ਇਹਨੂੰ ਕਹਿੰਦੇ ਦੋ ਗਲਾਂ ਪੰਨ ਕਰਨਾ ਜੀ, ਦੋਵੇਂ ਪਾਸੇ ਤੁਰੇ ਫਿਰਨਾ ਜੀ, ਦੋ ਗਲਾਂ ਪੰਨ ਕਰਨਾ ਜੀ। ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਇਹਦਾ ਮਤਲਬ ਸੀਗਾ ਵੀ ਬਚਣਾ ਤੂੰ ਵੀ ਨਹੀਂ ਹੈਗਾ ਕਟੋਚਗੇ, ਜਿਹੜਾ ਤੂੰ ਇੱਧਰ ਵੀ ਫੌਜਾਂ ਭੇਜਣੇ ਆ ਤੇ ਉੱਧਰ ਵੀ, ਉੱਧਰ ਕਹਿੰਦਾ ਅਸੀਂ ਤੁਹਾਡੇ ਨਾਲ ਹਾਂ, ਇੱਧਰ ਕਹਿੰਦਾ ਅਸੀਂ ਤੁਹਾਡੇ ਨਾਲ ਹਾਂ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਦੂਤ ਜਾ ਕੇ ਆਪਣੇ ਰਾਜੇ ਨੂੰ ਕਹਿ ਦੇ ਵੀ ਗੁਰੂ ਘਰ ਹੈ, ਜਿਹੋ ਜਿਹਾ ਬੰਦਾ ਸੋਚ ਲੈ ਕੇ ਆਉਂਦਾ ਉਹੋ ਜਿਹਾ ਫਲ ਪ੍ਰਾਪਤ ਕਰਦਾ। ਕਹਿਣ ਲੱਗੇ, ਹਾਂਜੀ,
ਚਿਤ ਹੈ ਖੁਟਾਈ ਦੁੱਖ ਲਹੈ ਨਹਿ ਸ਼ੁਭ ਬਨ ਆਵੇ।
ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ, ਜਾ ਕੇ ਕਟੋਚ ਕੇ ਰਾਜੇ ਨੂੰ ਕਹਿ ਦੇ, ਜਿਹੜਾ ਖੁਟਿਆਈ ਕਰਨਾ ਚਾਹਵੇ ਉਹ ਦੁੱਖ ਲੈਂਦਾ ਤੇ ਕਦੀ ਸੁੱਖ ਨਹੀਂ ਪ੍ਰਾਪਤ ਕਰਦਾ। ਖਟਾਈ ਹੋਣਾ, ਖਟਾਈ ਕਰਨਾ ਪਤਾ ਕੀ ਹੁੰਦਾ ਜੀ? ਕੋਈ ਚੀਜ਼ ਖੱਟੀ ਹੋ ਜਾਣੀ, ਬੀਬੀਆਂ ਨੂੰ ਜ਼ਿਆਦਾ ਪਤਾ, ਉਹਦਾ ਰੰਗ ਨਹੀਂ ਬਦਲਦਾ ਜੀ, ਸਵਾਦ ਬਦਲਦਾ ਜੀ ਉਹਦਾ ਜੀ। ਹਾਂਜੀ, ਉਹ ਚੱਖ ਕੇ ਪਤਾ ਲੱਗਦਾ ਵੀ ਇਹ ਖੱਟੀ ਹੋ ਗਈ ਹੈ ਜੀ, ਚੱਖ ਕੇ ਪਤਾ ਲੱਗਦਾ, ਉਹ ਤਾਂ ਨਹੀਂ ਪਤਾ ਲੱਗਦਾ, ਇਹ ਤਾਂ ਵਰਤਿਆਂ ਪਤਾ ਲੱਗਦਾ ਵੀ ਬੰਦਾ ਦੋਗਲਾਪਨ ਕਰ ਰਿਹਾ ਹੈ ਜੀ, ਉਹ ਤਾਂ ਨਹੀਂ ਪਤਾ ਲੱਗਦਾ। ਮਹਾਰਾਜ ਕਹਿੰਦੇ ਜਿਹੜਾ ਇਹੋ ਜਿਹੀ ਖਟਿਆਈ ਕਰਦਾ, ਉੱਤੋਂ ਰੰਗ ਪੱਧਰਾ ਜਿਹਾ ਰੱਖਦਾ ਅਤੇ ਵਿੱਚੋਂ ਕਰਦਾ ਖਰਾਬੀਆਂ, ਮਹਾਰਾਜ ਕਹਿਣ ਲੱਗੇ ਬੜਾ ਦੁੱਖ ਪ੍ਰਾਪਤ ਕਰਦਾ ਉਹ, ਕਹਿਣ ਲੱਗੇ ਉਹ ਸੁਖੀ ਨਹੀਂ ਹੋ ਸਕਦਾ।
ਹਾਂਜੀ, ਇਤਿਆਦਕ ਕਰ ਬਾਰਤਾ ਪੁੰਨ ਗਇਓ ਵਕੀਲੰ।
ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦੀਆਂ ਬਚਨ ਕਹਿ ਕੇ ਵਕੀਲ ਨੂੰ ਘੱਲ ਦਿੱਤਾ, ਜੇ ਕਟੋਚੀਏ ਦਾ ਹੋਵੇ ਦਿਮਾਗ ਤੇ ਕਟੋਚੀਏ ਨੂੰ ਪਤਾ ਲੱਗ ਜਾਏਗਾ ਵੀ ਮਹਾਰਾਜ ਨੂੰ ਮੇਰੀ ਖਟਿਆਈ ਦਾ ਪਤਾ ਲੱਗ ਗਿਆ, ਮੈਂ ਦੋਹੀਂ ਪਾਸੇ ਵਰਤ ਰਿਹਾ ਹਾਂ ਜੀ।
ਹਾਂਜੀ, ਦਈ ਸੁਣਾਏ ਕਟੋਚ ਕੋ ਗੁਰ ਗੁਣੀ ਗਹੀਲ।
ਉਹਨੇ ਜਾ ਕੇ ਮਹਾਰਾਜ ਦੇ ਬਚਨ ਸੁਣਾ ਤੇ ਵੀ ਮਹਾਰਾਜ ਸਾਡੀਆਂ ਗੱਲਾਂ ਚ ਆ ਤੇ ਗਏ ਸਨ, ਆਪਣੇ ਵੱਲੋਂ ਹੀ ਕਹਿਤਾ ਜੀ, ਜੰਗ ਕਰਨ ਲਈ ਹੈ ਤੇ ਉਹ ਤਿਆਰ ਹੀ ਨੇ, ਪਰ ਉਹਨਾਂ ਨਾਲ ਇਹ ਵੀ ਆਖਿਆ ਵੀ ਇਹ ਗੁਰੂ ਘਰ ਹੈ, ਜਿਹੋ ਜੀ ਕੋਈ ਭਾਵਨਾ ਲੈ ਕੇ ਆਉਂਦਾ ਉਹ ਜਿਹਾ ਫਲ ਪਾ ਲੈਂਦਾ ਹੈ। ਹਾਂਜੀ,
ਤਿਆਰੀ ਲਰਬੈ ਜੰਗ ਕੀ ਨਿਤ ਕਰੈ ਕਨੇਰੀ।
ਹਾਂਜੀ,
ਸੁਣ ਕਿਰਪਾਲ ਆਨੰਦ ਭਾ ਬਨ ਹੈ ਜਿਮ ਬੈਰੀ।
ਤੇ ਬਾਕੀ ਇਹ ਤੇ ਗੱਲ ਪੱਕੀ ਹੈ ਵੀ ਭੀਮ ਚੰਦ ਤੇ ਗੁਰੂ ਸਾਹਿਬ ਦੀ ਆਪਸ ਵਿੱਚ ਬਣਦੇ ਨਹੀਂ ਹੈ। ਕਟੋਚੀਆ ਜਿਹੜਾ ਰਾਜਾ ਸੀਗਾ ਉਹਨੇ ਇੱਕ ਪਾਸੇ ਤੇ ਪੂਰੀ ਆਪਣੇ ਵੱਲੋਂ ਅੱਗ ਲਾਈ ਹੈ ਜੀ ਭੀਮ ਚੰਦ ਨੂੰ ਵੀ ਤੂੰ ਛੇਤੀ ਛੇਤੀ ਫੌਜਾਂ ਚਾੜ ਦੇ ਆਇਆ। ਉਹ ਗੁਰੂ ਸਾਹਿਬ ਨਾਲ ਵੀ ਇਹੋ ਕੰਮ ਕਰਨ ਸੀਗਾ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੀ ਚੱਲਣ ਨਹੀਂ ਦਿੱਤੀ ਜੀ, ਗੱਜ ਕੇ ਆਖੋ। ਪਰ ਇਹ ਤੇ ਸੀ ਸੰਸਾਰੀ ਬੰਦਿਆਂ ਦੀਆਂ ਗੱਲਾਂ, ਹੁਣ ਤੁਸੀਂ ਗੁਰੂ ਸਾਹਿਬ ਦੇ ਘਰ ਦੀ ਗੱਲ ਸੁਣੋ, ਹੱਥ ਜੋੜੋ ਤੇ ਪਿਆਰ ਨਾਲ ਆਖੋ ਧੰਨ ਧੰਨ ਭਾਈ ਛਾਲੋ ਜੀ,
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 ਹੋਰ ਪਿਆਰ ਹੋਰ ਗੱਜ ਕੇ ਆਖੋ ਧੰਨ ਧੰਨ ਭਾਈ ਛਾਲੋ ਜੀ, ਹੋਰ ਗੱਜ ਕੇ ਆਖੋ ਧੰਨ ਧੰਨ ਭਾਈ ਛਾਲੋ ਜੀ,
ਧੰਨ ਧੰਨ ਭਾਈ ਛਾਲੋ ਜੀ।
ਸੰਗਤ ਜੀ, ਭਾਈ ਛਾਲੋ ਜੀ ਨੂੰ ਤਾਂ ਨਹੀਂ ਆਪਣੀ ਲੋੜ ਨੂੰ ਕਹਿਣਾ, ਆਪਣੀ ਲੋੜ ਨੂੰ ਕਹਿਣਾ, ਆਪਾਂ ਗੁਰੂ ਕੇ ਸਿੱਖ ਹਾਂ, ਗੁਰੂ ਕੇ ਸਿੱਖ। ਤੇ ਸਿੱਖੀ ਦੇ ਵਿੱਚ ਕੋਤਵਾਲ ਹੋਣ ਦੀ ਜਿਹੜੀ ਪਦਵੀ ਆ ਉਹ ਭਾਈ ਛਾਲੋ ਜੀ ਨੂੰ ਗੁਰੂ ਜੀ ਨੇ ਦਿੱਤੀ ਹੈ। ਜਿਵੇਂ ਆਨੰਦ ਚੰਦ ਜੀ ਨੂੰ ਦੀਵਾਨ ਬਣਾਇਆ ਸੀ ਨਾ ਮਹਾਰਾਜ ਨੇ ਕੱਲ, ਉਵੇਂ ਗੁਰੂ ਰਾਮਦਾਸ ਜੀ ਨੇ ਭਾਈ ਛਾਲੋ ਜੀ ਨੂੰ ਗੁਰੂ ਦੀ ਸਿੱਖੀ ਦਾ ਕੋਤਵਾਲ ਬਣਾਇਆ ਜੀ। ਕੋਤਵਾਲ ਕੀ ਹੁੰਦਾ ਜੀ? ਹਾਂਜੀ, ਕੋਤਵਾਲੀ ਦਾ ਇੰਚਾਰਜ ਜਿਹੜਾ ਹੁੰਦਾ ਜੀ ਉਹਨੂੰ ਕੋਤਵਾਲ ਕਹਿੰਦੇ ਜੀ। ਹਾਂਜੀ, ਅੱਜ ਦਾ SHO ਗੱਜ ਕੇ ਆਖ ਵਾਹਿਗੁਰੂ। ਹਾਂਜੀ, SHO ਨੂੰ ਕੋਤਵਾਲ ਕਹਿੰਦੇ ਜੀ, ਕੋਤਵਾਲ। ਭਾਈ ਛਾਲੋ ਜੀ ਦਾ ਅੱਜ ਜਨਮ ਦਿਨ ਹੈ ਤੇ ਭਾਈ ਛਾਲੋ ਜੀ ਨੂੰ ਗੁਰੂ ਰਾਮਦਾਸ ਜੀ ਨੇ ਸਿੱਖੀ ਦਾ SHO ਬਣਾਇਆ ਜੀ। SHO ਕਹਿਣ ਲੱਗੇ ਇਹ ਗੁਰਸਿੱਖੀ ਕੋ ਕੋਤਵਾਲ, ਖੋਟੇ ਖਰੇ ਕੀ ਕਰੇ ਸੰਭਾਲ, ਖੋਟਾ ਆਵੇ ਖਰਾ ਆਵੇ ਇਹ ਸਾਡਾ SHO ਸਾਂਭ ਕੇ ਰੱਖੇਗਾ ਉਹਨੂੰ ਜੀ। ਉਹ ਤਾਂ SHO ਜਿਹੜੇ ਨੇ ਨਾ ਜੀ ਉਹ ਖੋਟਿਆਂ ਨੂੰ ਸਾਂਭਦੇ ਜੀ, ਖੋਟਿਆਂ ਨੂੰ ਭਾਵ ਜਿਨ੍ਹਾਂ ਦੀ ਸਜ਼ਾ ਹੋਈ ਹੁੰਦੀ ਉਹਨਾਂ ਨੂੰ ਉਹਨਾਂ ਕੋਤਵਾਲੀ ਵਿੱਚ ਡੱਕ ਕੇ ਰੱਖਣਾ ਹੁੰਦਾ ਜੀ। ਹਾਂਜੀ, ਭਾਈ ਸਾਹਿਬ ਭਾਈ ਛਾਲੋ ਜੀ ਉਹ ਖੋਟਿਆਂ ਨੂੰ ਵੀ ਸਾਂਭ ਕੇ ਰੱਖਦੇ ਤੇ ਖਰਿਆਂ ਨੂੰ ਵੀ ਸਾਂਭ ਕੇ ਰੱਖਦੇ ਜੀ। ਬਜ਼ੁਰਗੀ ਦੀ ਉਮਰ ਗੁਰੂ ਘਰ ਦੀ ਬੜੀ ਸੇਵਾ ਕੀਤੀ ਜੀ। ਇਹ ਉਹ ਸਿੱਖ ਨੇ ਜਿਨ੍ਹਾਂ ਬਾਰੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਂ ਇਹਨਾਂ ਦੇ ਚਰਨਾਂ 'ਤੇ ਸਿਰ ਝੁਕਾਉਂਦਾ ਜੀ। ਗੁਰੂ ਸਾਹਿਬ ਇਹਨਾਂ ਸਿੱਖਾਂ ਬਾਰੇ ਕਹਿੰਦੇ ਜੀ, ਸਭ ਤੋਂ ਵੱਡੀ ਗੱਲ ਅਵਸਥਾ ਬ੍ਰਹਮ ਗਿਆਨੀਆਂ ਵਾਲੀ, ਪਰ ਸਾਧ ਸੰਗਤ ਜੀ ਭਾਈ ਛਾਲੋ ਜੀ ਨੇ ਝਾੜੂ ਫੇਰਨਾ ਨਹੀਂ ਛੱਡਿਆ ਜੀ। ਮਹਾਰਾਜ ਗੁਰੂ ਰਾਮਦਾਸ ਕਰਨਾ ਜੀ ਝਾੜੂ ਫੇਰਦੇ ਹੁੰਦੇ ਸੀਗੇ ਜੀ। ਨਿਮਰਤਾ ਵਾਲਾ ਜੀਵਨ, ਮੋਹ ਰਹਿਤ ਜੀਵਨ, ਸੰਸਾਰੀ ਗੱਲ ਕੋਈ ਨਹੀਂ ਕਰਨੀ, ਸੇਵਾ ਕਰਦਿਆਂ ਕਰਦਿਆਂ ਨਾਮ ਜਪਦੇ ਰਹਿਣਾ ਜੀ। ਅੰਮ੍ਰਿਤਸਰ ਦੇ ਵਸਨੀਕ ਸਨ, ਮਹਾਰਾਜ ਬੜੇ ਖੁਸ਼ ਹੋਏ ਜੀ। ਗੁਰੂ ਰਾਮਦਾਸ ਸਾਹਿਬ ਨੇ ਜਦੋਂ ਸਰੋਵਰ ਬਣਾਇਆ ਨਾ ਤੇ ਭਾਈ ਸ਼ਾਲੋ ਜੀ ਹੋਣਾ ਨੇ ਬੜੀ ਸੇਵਾ ਕਰਨੀ। ਮਹਾਰਾਜ ਕਹਿੰਦੇ ਸ਼ਾਲੋ ਜੀ ਤੁਸੀਂ ਸੇਵਾ ਬੜੀ ਕਰਦੇ ਹੋ ਤੇ ਤੁਹਾਨੂੰ ਵੀ ਇੱਕ ਸਰੋਵਰ ਬਣਾ ਦਈਏ। ਤੇ ਭਾਈ ਸ਼ਾਲੋ ਜੀ ਦੇ ਘਰ ਟੋਭਾ ਸੀਗਾ ਜੀ, ਇੱਕ ਟੋਭਾ ਜੀ ਜਿੱਥੇ ਉਹ ਰਹਿੰਦੇ ਹੁੰਦੇ ਸੀ ਨਾ ਜੀ, ਟੋਭਾ ਸੀਗਾ ਭਾਵ ਥੋੜਾ ਜਿਹਾ ਪਾਣੀ ਦਾ ਭਰਿਆ ਹੋਇਆ ਸੀ ਨੀਵੀਂ ਥਾਂ। ਭਾਈ ਸ਼ਾਲੋ ਜੀ ਨੇ ਬਚਨ ਕੀਤਾ, ਸਤਿਗੁਰੂ ਸਰੋਵਰ ਤੇ ਗੁਰੂਆਂ ਦੀਆਂ ਥਾਵਾਂ ਤੇ ਚੰਗੇ ਲੱਗਦੇ, ਸਿੱਖਾਂ ਦੇ ਘਰ ਤੇ ਟੋਭੇ ਹੀ ਠੀਕ ਨੇ ਕਹਿਣ ਲੱਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸ਼ਾਲੋ ਜੀ ਤੁਹਾਡੇ ਟੋਭੇ ਵਿੱਚ ਵੀ ਸਰੋਵਰ ਵਾਲੀ ਬਰਕਤ ਹੋਏਗੀ ਕਹਿਣ ਲੱਗੇ। ਜਿਹੜੀਆਂ ਬਰਕਤਾਂ ਸਰੋਵਰ ਚ ਵਰਤਦੀਆਂ ਉਹ ਬਰਕਤਾਂ ਤੁਹਾਡੇ ਟੋਭੇ ਚ ਹੀ ਵਰਤ ਲਿਆ ਕਰਨਗੀਆਂ ਜੀ। ਹਾਂਜੀ, ਤੇ ਬੁਖਾਰ ਇਹ ਆਦਿਕ ਜਿਹੜੇ ਰੋਗ ਨੇ ਉਹ ਤੁਹਾਡੇ ਟੋਭੇ ਚ ਆ ਕੇ ਜਿਹੜਾ ਇਸ਼ਨਾਨ ਕਰ ਲਿਆ ਕਰੇਗਾ ਉਹਦੇ ਠੀਕ ਹੋ ਜਾ ਕਰਨਗੇ ਜੀ, ਉਹਦੇ ਠੀਕ ਹੋ ਜਾ ਕਰਨਗੇ। ਤੇ ਭਾਈ ਸ਼ਾਲੋ ਜੀ ਨੂੰ ਵਰਤੇ ਗੁਰੂ ਸਾਹਿਬ ਨੇ ਬਚਨ ਤੇ ਬੜੇ ਦਿੱਤੇ। ਭਾਈ ਸ਼ਾਲੋ ਜੀ ਨੇ ਝਾੜੂ ਫੇਰਨਾ ਫਿਰ ਵੀ ਨਹੀਂ ਛੱਡਿਆ ਜੀ, ਬਸ ਝਾੜੂ ਫੇਰਦੇ ਰਹੇ ਗੁਰੂ ਘਰ ਵਿੱਚ, ਝਾੜੂ ਫੇਰਦੇ ਰਹੇ। ਤੇ ਸੰਗਤ ਜੀ ਇੱਕ ਦਿਨ ਝਾੜੂ ਫੇਰ ਰਹੇ ਦਰਬਾਰ ਸਾਹਿਬ ਪਰਿਕਰਮਾ ਚ, ਬੜਾ ਅਮੀਰ ਬੰਦਾ ਪਰਿਕਰਮਾ ਚੋਂ ਲੰਘ ਰਿਹਾ, ਛੋਟਾ ਜਿਹਾ ਉਹਦਾ ਬੱਚਾ ਜੀ ਲੜਕਾ। ਆਮ ਤੌਰ ਤੇ ਘਰਾਂ ਵਿੱਚ ਇੱਕ ਕੰਮ ਕਰਦੇ ਜੀ ਬੀਬੀਆਂ, ਕਈ ਵਾਰੀ ਬੱਚਿਆਂ ਨੂੰ ਕੁੜੀਆਂ ਵਾਲੇ ਕੱਪੜੇ ਵੀ ਪਾ ਦਿੰਦੇ ਜੀ। ਹਾਂਜੀ, ਉਹਨੇ ਜੂੜਾ ਨਹੀਂ ਸੀ ਕੀਤਾ ਤੇ ਬੱਚੇ ਦੀ ਗੁੱਤ ਕੀਤੀ ਸੀਗੀ ਜੀ, ਗੁੱਤ ਜੀ। ਤੇ ਮਹਾਰਾਜ ਦੇ ਦਰਸ਼ਨਾਂ ਨਹੀਂ ਲੈ ਆਏ ਤੇ ਰਸਤੇ ਚ SHO ਸਾਹਿਬ ਖਲੋਤੇ ਹੋਏ ਜੀ, ਕੋਤਵਾਲ ਸਾਹਿਬ। ਹਾਂਜੀ, ਝਾੜੂ ਫੜ ਕੇ ਝਾੜੂ ਫੇਰ ਰਹੇ ਜੀ। ਤੇ ਕਿਤੇ ਸਹਿਜ ਸੁਭਾਅ ਉਹ ਜਿਹੜਾ ਬੱਚਾ ਸੀ ਨਾ ਜੀ, ਉਹਦਾ ਪੈਰ ਝਾੜੂ ਤੇ ਆ ਗਿਆ ਜੀ। ਹੁਣ ਗੁਰੂ ਰਾਮਦਾਸ ਜੀ ਦੇ ਘਰ ਦੇ ਤੇ ਝਾੜੂ ਫੇਰਨ ਵਾਲੇ ਵੀ ਬੜੇ ਬੜੇ ਮਹਾਨ ਨੇ ਜੀ, ਕੋਈ ਪਤਾ ਨਹੀਂ ਚੇ ਕਿਸੇ ਦੇ ਕੱਪੜੇ ਵੇਖ ਕੇ ਨਹੀਂ ਉਹਦੇ ਉਹਦੀ ਅਵਸਥਾ ਦਾ ਅੰਦਾਜ਼ਾ ਲਾਉਣਾ ਚਾਹੀਦਾ, ਕੋਈ ਪਤਾ ਨਹੀਂ ਸਾਦੇ ਮਰਾਦੇ ਕੱਪੜਿਆਂ ਵਾਲਾ ਅੰਦਰੋਂ ਬ੍ਰਹਮ ਗਿਆਨੀ ਹੋਵੇ ਭਾਵੇਂ ਦੀ। ਭਾਈ ਸ਼ਾਲੋ ਜੀ ਨੇ ਕੀ ਕੀਤਾ ਜੀ, ਉਹਨਾਂ ਦੇ ਮੁਖੋਂ ਸਹਿਜ ਸੁਭਾਅ ਬਚਨ ਨਿਕਲਿਆ ਵੀ ਗੁੱਡੀ ਪੈਰ ਪਰਾਂ ਕਰ। ਕਮਾਲ ਦੀ ਗੱਲ ਜੀ, ਭਾਈ ਸ਼ਾਲੋ ਜੀ ਨੇ ਉਹਨੂੰ ਗੁੱਡੀ ਆਖਿਆ ਤੇ ਮੱਥਾ ਟੇਕ ਕੇ ਮਹਾਰਾਜ ਦੇ ਹਜ਼ੂਰ ਨਮਸਕਾਰ ਕਰਕੇ ਪਰਿਵਾਰ ਵਾਪਸ ਗਿਆ। ਤੇ ਬੱਚੇ ਦੀ ਮਾਂ ਜਦੋਂ ਘਰ ਜਾ ਕੇ ਕੱਪੜੇ ਬਦਲਣ ਲੱਗੀ ਤਾਂ ਉਹਨੇ ਵੇਖਿਆ ਵੀ ਉਹ ਗੁੱਡੇ ਤੋਂ ਗੁੱਡੀ ਬਣ ਗਿਆ ਜੀ, ਬਸ ਬਚਨ ਹੀ ਕੀਤਾ ਜੀ ਗੱਜ ਕੇ ਆਖੋ ਵਾਹਿਗੁਰੂ। ਕਮਾਲ ਦੀ ਗੱਲ ਜੀ। ਹੁਣ ਇੱਥੇ ਸਾਇੰਸ ਕੀ ਕਰੂ, ਹੈ ਤੇ ਸਾਰੇ ਚੰਗੇ ਨੇ ਪਰ ਬਚਨ ਦੀ ਖੇਡ ਹੈਗੀ ਜੀ, ਬਚਨ ਦੀ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਇੱਥੇ ਰੱਬ ਵੱਸਦਾ ਜੀ, ਬਸ ਉਹ ਗੁੱਡੇ ਤੋਂ ਗੁੱਡੀ ਬਣ ਗਈ ਜੀ ਉਹ ਜੀ। ਪਰਿਵਾਰ ਵਾਲੇ ਬੜੇ ਚਿੰਤਤ ਹੋ ਗਏ ਵੀ ਇਹ ਕੀ ਬਣ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕੋ ਆਏ, ਮਹਾਰਾਜ ਮਹਾਰਾਜ ਇਹ ਤੇ ਬੱਚਾ ਸੀਗਾ ਤੇ ਬੱਚੀ ਕਿਵੇਂ ਬਣ ਗਿਆ। ਮਹਾਰਾਜ ਕਹਿੰਦੇ ਸਾਰਾ ਕੁਝ ਚੇਤਾ ਕਰੋ। ਉਹ ਚੇਤਾ ਕੀਤਾ ਮਹਾਰਾਜ, ਹਾਂ ਉਹ ਜਿਹੜਾ ਝਾੜੂ ਫੇਰ ਰਹੇ ਸਨ ਨਾ ਬਾਹਰ, ਮਹਾਰਾਜ ਉਹਨਾਂ ਨੇ ਇਹਨੂੰ ਗੁੱਡੀ ਆਖਿਆ ਸੀ। ਮਹਾਰਾਜ ਕਹਿੰਦੇ ਫਿਰ ਤਾਂਹੀਓ ਗੁੱਡੀ ਬਣਿਆ ਇਹ ਕਹਿਣ ਲੱਗੇ। ਮਹਾਰਾਜ ਹੁਣ ਇਹ ਗੁੱਡਾ ਕਿਵੇਂ ਬਣੇਗਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਗੁੱਡੀ ਬਣਿਆ ਉਵੇਂ ਗੁੱਡਾ ਬਣੇਗਾ ਕਹਿਣ ਲੱਗੇ। ਮਹਾਰਾਜ ਕਿਵੇਂ? ਮਹਾਰਾਜ ਕਹਿੰਦੇ ਹੁਣ ਕਰੋ ਸਿਰ ਦੇ ਜੂੜਾ ਤੇ ਬੱਚਿਆਂ ਵਾਲੇ ਗੁੱਡਿਆਂ ਵਾਲੇ ਲੜਕਿਆਂ ਵਾਲੇ ਪਵਾਓ ਕੱਪੜੇ। ਇਹਨੂੰ ਸਮਝਾਇਓ ਵੀ ਜਦੋਂ ਝਾੜੂ ਫੇਰ ਰਹੇ ਹੋਣਗੇ ਨਾ ਉਦੋਂ ਬਚਨ ਨਹੀਂ ਉਹ ਕਿਸੇ ਨਾ ਕਰਦੇ, ਬਸ ਨਾਮ ਜਪ ਰਹੇ ਹੁੰਦੇ ਨੇ। ਜਦੋਂ ਝਾੜੂ ਫੇਰ ਰਹੇ ਹੋਣਗੇ ਇਹਨੂੰ ਆਖਿਓ ਵੀ ਪੈਰ ਉਰ ਤੇ ਰੱਖ ਦੇਣ ਝਾੜੂ ਤੇ। ਸੰਗਤ ਜੀ ਜਦੋਂ ਰੱਖਿਆ ਪੈਰ ਝਾੜੂ ਤੇ ਬਾਬਾ ਜੀ ਨੇ ਫਿਰ ਕਿਹਾ, ਕਿਉਂ ਹੁਣ ਉਹਨੇ ਕੱਪੜੇ ਗੁੱਡਿਆਂ ਵਾਲੇ ਪਾਏ ਸੀ ਨਾ ਜੀ ਲੜਕਿਆਂ ਦੇ। ਕਹਿਣ ਲੱਗੇ ਗੁੱਡੇ, ਕਹਿਣ ਲੱਗੇ ਪੈਰ ਨਹੀਂ ਰੱਖੀ ਤਾਂ ਪੈਰ ਪਰਾਂ ਕਰ। ਸੰਗਤ ਜੀ ਉਹਨਾਂ ਫਿਰ ਜਾ ਕੇ ਵਾਕੇ ਪਰਤਾ ਕੇ ਵੇਖਿਆ ਬਚਨ ਕਰਨ ਦੀ ਦੇਰ ਸੀ, ਉਹ ਗੁੱਡੀ ਤੋਂ ਫਿਰ ਗੁੱਡਾ ਬਣ ਗਿਆ ਜੀ। ਫਿਰ ਤੁਸੀਂ ਖੁਦ ਹਿਸਾਬ ਲਾਓ, ਗੁਰੂ ਕੇ ਸਿੱਖ ਇੰਨੇ ਮਹਾਨ ਤੇ ਸਾਡੇ ਸਤਿਗੁਰੂ ਜੀ ਕਿੱਡੇ ਮਹਾਨ ਹੋਣਗੇ ਜੀ, ਸਾਡੇ ਸਤਿਗੁਰੂ ਜੀ ਕਿੱਡੇ ਮਹਾਨ ਹੋਣਗੇ। ਅੱਜ ਵੇਖੋ ਬਾਲਣ ਦਾ ਤਰੀਕਾ ਬਦਲ ਗਿਆ ਜੀ। ਪਹਿਲਾਂ ਲੱਕੜਾਂ ਤੇ ਲੰਗਰ ਤਿਆਰ ਹੁੰਦਾ ਹੁੰਦਾ ਸੀਗਾ, ਉਹ ਤੋਂ ਪਹਿਲਾਂ ਪਾਥੀਆਂ ਤੇ, ਫਿਰ ਲੱਕੜਾਂ ਤੇ ਹੋਣਾ ਸ਼ੁਰੂ ਹੋ ਗਿਆ, ਫਿਰ ਤੇਲ ਆ ਗਿਆ ਜੀ, ਮਿੱਟੀ ਵਾਲਾ ਸਟੋਵ, ਹੁਣ ਗੈਸ, ਹੁਣ ਸ਼ਾਇਦ ਉਹ ਤੋਂ ਵੀ ਉੱਤੇ ਕੋਈ ਆ ਗਿਆ ਹੋਵੇ ਤਰੀਕਾ ਜੀ। ਪਰ ਬਾਬਾ ਜੀ ਦੇ ਘਰ ਵਿੱਚ ਅੱਜ ਵੀ ਪਾਥੀਆਂ ਚੜ੍ਹਦੀਆਂ ਜੀ। ਹਾਂਜੀ, ਪਾਥੀਆਂ ਚੜ੍ਹਦੀਆਂ ਤੇ ਹੈ ਪੂਰਾ ਉਹਨਾਂ ਨੂੰ ਵਿਸ਼ਵਾਸ ਚੜ੍ਹਾਉਣ ਵਾਲਿਆਂ ਨੂੰ ਵੀ ਜਿਨ੍ਹਾਂ ਦੇ ਘਰ ਸੰਤਾਨ ਨਹੀਂ ਹੁੰਦੀ ਉਹ ਬਾਬਾ ਜੀ ਦੇ ਘਰ ਪਾਥੀਆਂ ਹੀ ਚੜ੍ਹਾ ਦਿੰਦੇ ਤੇ ਉਹਨਾਂ ਦੇ ਘਰ ਸੰਤਾਨ ਹੋ ਜਾਂਦੀ ਹੈ ਜੀ, ਉਹਨਾਂ ਦੇ ਘਰ ਸੰਤਾਨ ਹੋ ਜਾਂਦੀ। ਮੈਂ ਅੱਜ ਗਿਆ ਵੇਖ ਕੇ ਬੜਾ ਮੈਂ ਕਿਹਾ ਕਮਾਲ ਦੀ ਗੱਲ, ਜਮਾਨਾ ਬਦਲ ਗਿਆ, ਇੱਥੇ ਪਾਥੀਆਂ ਹੀ ਚੜ੍ਹਨਦੀਆਂ। ਮੈਂ ਕਿਹਾ ਜੀ ਹੈ ਜਮਾਨਾ ਬਦਲ ਗਿਆ। ਹਾਂਜੀ, ਹੁਣ ਤਾਂ ਪਿੰਡਾਂ ਵਾਲੇ ਵੀ ਨਹੀਂ ਪਾਥੀਆਂ ਵਰਤਦੇ ਹੋਣੇ ਜੀ, ਉਹ ਵੀ ਪਾਥੀਆਂ ਵਰਤਣ ਤੋਂ ਗੁਰੇਜ ਕਰਦੇ ਹੋਣਗੇ, ਕਿਤੇ ਕੋਈ ਭਲਾ ਮਾਨਸ ਵਰਤਦਾ ਹੋਏਗਾ ਜੀ। ਹਾਂਜੀ, ਪਰ ਉਹ ਬਾਬਾ ਜੀ ਦੇ ਅਸਥਾਨ ਤੇ ਅੱਜ ਵੀ ਪਾਥੀਆਂ ਚੜ੍ਹਦੀਆਂ ਜੀ, ਅੱਜ ਵੀ ਪਾਥੀਆਂ ਚੜ੍ਹਦੀਆਂ। ਤੇ ਕੀ ਭਾਵਨਾ ਵੀ ਬਾਬਾ ਜੀ ਦੇ ਅਸਥਾਨ ਤੇ ਪਾਥੀਆਂ ਚੜ੍ਹਾਵਾਂਗੇ ਤੇ ਸਾਡੇ ਘਰ ਸੰਤਾਨ ਹੋ ਜਾਏਗੀ ਜੀ। ਹੁਣ ਤੁਸੀਂ ਖੁਦ ਹਿਸਾਬ ਲਾਓ, ਕਿਸੇ ਬੰਦੇ ਦੇ ਘਰ ਸੰਤਾਨ ਨਹੀਂ ਹੈਗੀ, ਉਹਦੀ ਕਿਸਮਤ 'ਚ ਸੰਤਾਨ ਨਹੀਂ ਲਿਖੀ, ਅਤੇ ਪਾਥੀਆਂ ਦੀ ਬੋਰੀ ਲੈ ਕੇ ਉਹਦੀ ਕਿਸਮਤ ਵਿੱਚ ਸੰਤਾਨ ਦੀ ਦਾਤ ਲਿਖ ਦੇਣੀ, ਇਹਦਾ ਭਾਵ ਸਮਝਿਓ। ਬਾਬਾ ਜੀ ਨੂੰ ਗੁਰੂ ਜੀ ਨੇ ਇੰਨੀ ਵੱਡੀ ਸਮਰੱਥਾ ਦਿੱਤੀ ਹੈ ਵੀ ਉਹ ਕਿਸਮਤ ਵੀ ਬਦਲ ਸਕਦੇ ਨੇ ਜੀ, ਕਿਸਮਤ ਵੀ ਬਦਲ ਸਕਦੇ। ਗੁਰੂ ਸਾਹਿਬ ਬੜੇ ਵੱਡੇ ਨੇ, ਗੁਰੂ ਕੇ ਸਿੱਖ ਕਿਸਮਤਾਂ ਬਦਲ ਦਿੰਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਸੇ ਦੇ ਘਰ ਸੰਤਾਨ ਨਹੀਂ ਲਿਖੀ, ਭਾਗਾਂ ਵਿੱਚ ਨਹੀਂ ਹੈਗੀ, ਉਹਦੇ ਭਾਗਾਂ ਵਿੱਚ ਸੰਤਾਨ ਲਿਖਣ ਵਾਸਤੇ ਬਲ ਚਾਹੀਦਾ ਬੰਦੇ ਕੋਲ ਜੀ। ਕੋਈ ਭਜਨ ਬੰਦਗੀ ਦੀ ਤਾਕਤ ਚਾਹੀਦੀ ਹੈ, ਕੋਈ ਸ਼ਕਤੀ ਚਾਹੀਦੀ ਹੈ, ਅਤੇ ਉੱਥੇ ਅੱਜ ਤੱਕ ਰਹਿਮਤਾਂ ਵਰਤ ਰਹੀਆਂ ਜੀ। ਉਹਨਾਂ ਦਾ ਰਿਹਾਇਸ਼ੀ ਘਰ ਸੀਗਾ ਜੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਪਾਥੀਆਂ ਦੀ ਕਿਤੇ ਲੋੜ ਸੀਗੀ ਜੀ ਉਦੋਂ, ਅਤੇ ਆਖਿਆ ਵੀ ਦਿਓ ਪਾਥੀਆਂ ਅਤੇ ਸੰਤਾਨ ਲੈ ਲਓ ਜੀ। ਜਿਹਦੇ ਘਰ ਪੁੱਤਰ ਨਹੀਂ ਉਹ ਪੁੱਤਰ ਲੈ ਲਏ, ਜਿਹਦੇ ਘਰ ਧੀ ਨਹੀਂ ਉਹ ਧੀ ਲੈ ਲਏ, ਤਾਂ ਉਦੋਂ ਦਾ ਹੀ ਬਚਨ ਚੱਲਦਾ ਆਉਂਦਾ ਅਤੇ ਬਚਨ ਅੱਜ ਤੱਕ ਵਰਤ ਰਿਹਾ ਹੈ ਜੀ। ਭਾਵੇਂ ਬਾਬਾ ਜੀ ਹੋਣੀ ਪੰਜ ਭੂਤਕ ਸਰੀਰ ਵਿੱਚ ਨਹੀਂ ਵੀ ਹੈਗੇ, ਪਰ ਉਹਨਾਂ ਦੀਆਂ ਜਿਹੜੀਆਂ ਬਖਸ਼ਿਸ਼ਾਂ ਉਹ ਅੱਜ ਤੱਕ ਵਰਤ ਰਹੀਆਂ ਜੀ, ਅੱਜ ਤੱਕ ਵਰਤ ਰਹੀਆਂ। ਅੰਮ੍ਰਿਤਸਰ ਵਿੱਚ ਹੀ ਹੈ ਜੀ ਬਾਬਾ ਜੀ ਦਾ ਸਥਾਨ, ਤੁਸੀਂ ਬਹੁਤਿਆਂ ਨੇ ਜਾ ਕੇ ਦਰਸ਼ਨ ਕੀਤੇ ਹੋਣਗੇ, ਕਰੋ ਦਰਸ਼ਨ ਅਤੇ ਜਾ ਕੇ ਵੇਖੋ ਗੁਰੂ ਸਾਹਿਬ ਦੇ ਘਰ ਦੀ ਜਿਹੜੀ ਸੇਵਾ ਕਰਦੇ ਉਹਨਾਂ 'ਤੇ ਰਹਿਮਤਾਂ ਕਿਵੇਂ ਵਰਸਦੀਆਂ ਜੀ। ਅਵਸਥਾ ਬ੍ਰਹਮ ਗਿਆਨੀਆਂ ਵਾਲੀ, ਪਰ ਗੁਰੂ ਰਾਮਦਾਸ ਜੀ ਦੇ ਘਰ ਦਾ ਝਾੜੂ ਨਹੀਂ ਛੱਡਿਆ ਬਾਬਾ ਜੀ ਨੇ ਜੀ। ਹਾਂਜੀ, ਉਹ ਝਾੜੂ ਨਹੀਂ ਛੱਡਿਆ ਜੀ, ਉਹਦੇ ਕਰਕੇ ਵੇਖੋ ਕਿੱਡੀਆਂ ਕਿੱਡੀਆਂ ਰਹਿਮਤਾਂ ਅਤੇ ਬਖਸ਼ਿਸ਼ਾਂ ਉਹਨਾਂ ਦੇ ਘਰ ਵਰਤਣ ਦਈਆਂ ਜੀ। ਭਾਈ ਵੀਰ ਸਿੰਘ ਜੀ ਲਿਖਦੇ ਕਹਿੰਦੇ, ਮੈਂ ਜਵਾਨੀ ਵਿੱਚ ਸਾਂ, ਇੱਕ ਬੰਦੇ ਦੇ ਦਾੜੀ, ਗੁਰਸਿੱਖ ਦੀ ਦਾੜੀ ਬੜੀ ਲੰਮੀ ਸੀਗੀ, ਦਾੜਾ, ਉਹ ਆਪਣੇ ਦਾੜੇ ਨਾਲ ਕੰਧਾਂ ਸਾਫ਼ ਕਰ ਰਿਹਾ ਸੀਗਾ ਜੀ। ਕਹਿਣ ਲੱਗੇ ਮੇਰੇ ਮਨ ਅੰਦਰ ਤਰਕ ਆਈ, ਇੱਕ ਇਹੋ ਜਿਹਾ ਬੰਦਾ ਦਾੜਾ ਇਹਨੇ ਐਵੇਂ ਸਮਝਿਆ, ਇਹ ਆਪਣੇ ਦਾੜੇ ਦੇ ਨਾਲ ਕੰਧਾਂ ਸਾਫ਼ ਕਰੀ ਜਾਂਦਾ। ਕਹਿੰਦੇ ਮੈਂ ਸੋਚ ਹੀ ਰਿਹਾ ਸਾਂ ਅਤੇ ਜਿਹੜਾ ਦਾੜੇ ਨਾਲ ਕੰਧਾਂ ਸਾਫ਼ ਕਰ ਰਿਹਾ ਸੀ ਨਾ, ਅਤੇ ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਉਹਨੇ ਮੇਰੀ ਗੱਲ ਦਾ ਜਵਾਬ ਦਿੱਤਾ ਵੀ ਇਹ ਬੰਦਾ ਆਮ ਨਹੀਂ ਹੈ ਅਤੇ ਅੰਤਰਜਾਮੀ ਹੈਗਾ ਬੰਦਾ ਜੀ। ਕਹਿੰਦੇ ਉਹਨੇ ਆਖਿਆ, ਵੀਰ ਸਿੰਘ ਕੀ ਸੋਚਦੇ ਹੋ? ਜਦੋਂ ਉਹਨੇ ਮੇਰਾ ਨਾਮ ਲਿਆ ਵੀਰ ਸਿੰਘ, ਅਤੇ ਕਹਿਣ ਲੱਗੇ ਮੈਂ ਬੜਾ ਹੈਰਾਨ ਹੋ ਗਿਆ ਵੀ ਇਹਨੂੰ ਮੇਰਾ ਨਾਮ ਕਿਵੇਂ ਪਤਾ ਲੱਗ ਗਿਆ ਜੀ। ਕਹਿਣ ਲੱਗਾ ਕੀ ਸੋਚਦੇ ਹੋ? ਇਹ ਗੱਲਾਂ ਮਨ ਵਿੱਚ ਬਹੁਤੀਆਂ ਸੋਚਿਆ ਨਾ ਕਰੋ, ਮੈਂ ਆਪਣੇ ਦਾੜੇ ਨਾਲ ਕੰਧਾਂ ਨਹੀਂ ਸਾਫ਼ ਕਰ ਰਿਹਾ, ਮੈਂ ਆਪਣੇ ਦਾੜੇ ਨਾਲ ਗੁਰੂ ਰਾਮਦਾਸ ਜੀ ਦੇ ਚਰਨ ਸਾਫ਼ ਕਰ ਰਿਹਾ। ਕਹਿਣ ਲੱਗੇ ਉਹਦੀ ਪਾਲਣਾ। ਭਾਈ ਸਾਹਿਬ ਕਹਿੰਦੇ ਮੇਰਾ ਮਨ ਨੀਵਾਂ ਹੋ ਗਿਆ, ਐਡੀ ਨਿਮਰਤਾ। ਉੱਥੋਂ ਮੈਨੂੰ ਪਤਾ ਲੱਗਾ ਇਸ ਦਰ ਤੇ ਝਾੜੂ ਫੇਰਨ ਵਾਲੇ ਵੀ ਆਮ ਨਹੀਂ ਹੈਗੇ, ਪਰ ਜਿਹੜੇ ਪ੍ਰੇਮ ਨਾਲ ਕੰਮ ਕਰਨ ਜੀ, ਜਿਹੜੇ ਮੂੰਹ ਰਹਿ ਧੋ ਕੇ ਕੰਮ ਕਰਨ, ਕੋਈ ਇੱਛਾ ਨਾ ਰੱਖ ਕੇ ਸੇਵਾ ਕਰਨ, ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਨਾਂ ਨੂੰ ਬੜੀਆਂ ਬਖਸ਼ਿਸ਼ਾਂ ਦੇ ਦਿੰਦੇ ਜੀ, ਬੜੀ ਉਹਨਾਂ ਤੇ ਕਿਰਪਾ ਕਰ ਦਿੰਦੇ। ਮਾਂ ਦੀ ਖਿੱਚ ਹੈ ਮੇਰਾ ਪੁੱਤ ਖਾਵੇ ਜੀ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾ ਏ, ਪਾਣੀ ਤੱਕ ਮੱਛੀ ਦੀ ਖਿੱਚ ਹੈਗੀ ਜੀ, ਮੱਛਲੀ ਦੀ ਖਿੱਚ ਹੈ ਵੀ ਮੈਂ ਪਾਣੀ 'ਚ ਰਵਾਂ ਜੀ। ਮਹਾਰਾਜ ਨੇ ਕਿਹਾ ਸਾਰੰਗ ਪ੍ਰੀਤ ਵਸੈ ਜਲ ਤਾਰਾ, ਬਬੀਹੇ ਦੀ ਖਿੱਚ ਹੈ ਵੀ ਮੀਂਹ ਪੈਂਦਾ ਰਵੇ ਜੀ, ਆਮ ਬੰਦਿਆਂ ਦੀ ਖਿੱਚ ਹੈ ਵੀ ਪੈਸੇ ਮਿਲਦੇ ਰਹਿਣ, ਨਲ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ, ਰਾਜੇ ਦੀ ਖਿੱਚ ਹੈ ਮੇਰਾ ਰਾਜ ਭਾਗ ਬਹੁਤ ਵੱਡਾ ਹੋ ਜੇ। ਅਤੇ ਗੁਰੂ ਰਾਮਦਾਸ ਜੀ ਦੀ ਮੈਂ ਪੰਕਤੀ ਪੜ੍ਹ ਕੇ ਹੈਰਾਨ ਹੋ ਗਿਆ, ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿੱਖੋ ਮੇਰੀ ਖਿੱਚ ਪਤਾ ਕੀ ਹੈ, ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਕੋਈ ਮੈਨੂੰ ਰੱਬ ਦਾ ਪਿਆਰਾ ਗੁਰੂ ਦਾ ਪਿਆਰਾ ਮਿਲ ਜਾਵੇ ਤੇ ਮੇਰੀ ਖਿੱਚ ਹੈ ਵੀ ਮੈਂ ਉਹਦੇ ਚਰਨੀ ਟੱਟੀ ਜਾਵਾਂ। ਕਹਿਣ ਲੱਗੇ, ਚੱਟਣਾ ਸ਼ਬਦ ਹੋਰ ਤਰ੍ਹਾਂ ਦਾ ਸੁਣਨ ਵਿੱਚ ਲੱਗਦਾ ਜੀ, ਪਰ ਸਿੱਧੇ ਦੇ ਅਰਥ ਨੇ ਜਨ ਨਾਨਕ ਪ੍ਰੀਤ ਸਾਧ ਪੱਗ ਚੱਟੇ। ਹਾਂਜੀ, ਕੋਈ ਵਾਕ ਚਤੁਰਾਈ ਦੇ ਨਾਲ ਅਰਥ ਬਦਲਦੇ ਤੇ ਗੱਲ ਵੱਖਰੀ ਹੈ। ਜਨ ਨਾਨਕ ਪ੍ਰੀਤ ਸਾਧ ਪੱਗ ਚਾਟੇ, ਭਾਵ ਮੈਂ ਨਿਮਰਤਾ ਵਿੱਚ ਰਵਾਂ ਉਹਦੇ ਅੱਗੇ, ਉਹ ਜੋ ਆਖੇ ਮੈਂ ਮੰਨਾਂ। ਭਾਈ ਸ਼ਾਲੋ ਜੀ ਉਹਨਾਂ ਗੁਰਸਿੱਖਾਂ ਵਿੱਚੋਂ ਨੇ ਜੀ, ਜਿੱਥੇ ਮਹਾਰਾਜ ਨੇ ਖਿਲਾਰਤਾ ਉੱਥੇ ਖਲੋ ਗਏ, ਜਿੱਥੇ ਬਿਠਾਇਆ ਉੱਥੇ ਬਹਿ ਗਏ। ਇਸੇ ਕਰਕੇ ਗੁਰੂ ਰਾਮਦਾਸ ਜੀ ਨੇ ਆਖਿਆ, ਰਾਮਦਾਸ ਗੁਰਮੁਖੋਂ ਉਚਾਰਾ, ਅਨਨ ਭਗਤ ਸਾਲੋ ਮਮ ਪਿਆਰਾ, ਇਹ ਗੁਰਸਿੱਖੀ ਕੋ ਕੋਤਵਾਲ, ਖਰੇ ਖੋਟੇ ਕੀ ਕਰੇ ਸੰਭਾਲ। ਭਾਈ ਸ਼ਾਲੋ ਜੀ ਤੁਸੀਂ ਗੁਰਸਿੱਖੀ ਦੇ ਕੋਤਵਾਲ ਹੋ, ਕੋਤਵਾਲ ਜੀ। ਅਤੇ ਐਸ ਐਚ ਓ ਨਾਲ ਥੋੜ੍ਹੀ ਬਹੁਤੀ ਜਾਣਕਾਰੀ ਹੋਣੀ ਚਾਹੀਦੀ ਬੰਦੇ ਦੀ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਰਨ ਕਿਰਪਾ, ਉਹਨਾਂ ਦਾ ਅੱਜ ਜਨਮ ਦਿਨ ਸਿੱਖ ਸੰਗਤਾਂ ਬੜੇ ਪਿਆਰ ਦੇ ਨਾਲ ਉਹਨਾਂ ਦੇ ਅਸਥਾਨ 'ਤੇ ਮਨਾ ਰਹੀਆਂ, ਅਤੇ ਸਾਨੂੰ ਵੀ ਉਹਨਾਂ ਦੇ ਜੀਵਨ ਤੋਂ ਬੜੀ ਵੱਡੀ ਸਿੱਖਿਆ ਮਿਲਦੀ ਹੈ। ਇਸੇ ਤਰ੍ਹਾਂ ਪਿਆਰ ਨਾਲ ਨਿਮਰਤਾ ਦੇ ਨਾਲ ਜਿਹੜਾ ਸੇਵਾ ਕਰਦਾ, ਫਿਰ ਉਹ ਬੜੀਆਂ ਬੜੀਆਂ ਵੱਡੀਆਂ ਉਪਾਧੀਆਂ ਤੱਕ ਪਹੁੰਚਦੇ ਜੀ। ਹਾਂਜੀ, ਪਰ ਇੱਛਾ ਨਾ ਹੋਵੇ ਵੀ ਮੈਂ ਵੱਡੀ ਉਪਾਧੀ ਤੱਕ ਪਹੁੰਚਣਾ, ਮਹਾਰਾਜ ਆਪੇ ਉਹਨਾਂ 'ਤੇ ਮਿਹਰ ਕਰ ਦਿੰਦੇ, ਕਿਰਪਾ ਕਰ ਦਿੰਦੇ। ਸੋ ਬਾਬਾ ਜੀ ਦੇ ਜਨਮ ਦਿਨ ਦੀ ਵੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਜੀ, ਗੱਜ ਕੇ ਆਖੋ
ਵਾਹਿਗੁਰੂ।
ਵਧਾਈ ਪਤਾ ਕਦੋਂ ਦਈਦੀ? ਜਦੋਂ ਵਾਧਾ ਪੈਂਦਾ ਜੀ, ਪਰਿਵਾਰ 'ਚ ਵਾਧਾ ਪੈ ਜਾਵੇ ਤਾਂ ਕੀ ਕਹਿੰਦੇ ਆ, ਵਧਾਈ ਹੋਵੇ, ਭਾਵ ਵਾਧਾ ਪਿਆ। ਅਤੇ ਇਹ ਜਿਹੜੇ ਫਿਰ ਵਧਾਈਆਂ ਦਿੰਦੇ ਨਾ ਜੀ, ਗੁਰੂ ਸਾਹਿਬ ਦੇ ਗੁਰਪੁਰਬ 'ਤੇ, ਗੁਰੂ ਕੇ ਸਿੱਖਾਂ ਦੇ ਦਿਹਾੜਿਆਂ 'ਤੇ, ਵੇਖੋ ਨਾ ਜੀ, ਕਿਸੇ ਦਾ ਹੋਵੇ, ਕਿਸੇ ਮਾਂ ਪਿਓ ਦੇ ਬੱਚੇ ਦਾ ਹੋਵੇ ਜਨਮ ਦਿਨ, ਅਤੇ ਜਿਹੜੇ ਲੋਕ ਮਾਂ ਪਿਓ ਦੇ ਬੱਚੇ ਦਾ ਜਨਮ ਦਿਨ ਮਨਾਉਣ, ਅਤੇ ਮਾਂ ਪਿਓ ਦੀ ਬੜੀ ਖੁਸ਼ੀ ਮਿਲਦੀ ਵੀ ਇਹ ਸਾਡੇ ਬੱਚੇ ਦਾ ਜਨਮ ਦਿਨ ਮਨਾ ਰਹੇ ਨੇ ਜੀ। ਆਪਾਂ ਬਾਬਾ ਜੀ ਭਾਈ ਸ਼ਾਲੋ ਜੀ ਦਾ ਜਸ ਕਰੀਏ, ਗੁਰੂ ਰਾਮਦਾਸ ਜੀ ਨੇ ਸਾਡੇ 'ਤੇ ਵੈਸੇ ਖੁਸ਼ ਹੋ ਜਾਣਾ ਜੀ, ਵੀ ਇਹ ਸਾਡੇ ਸਿੱਖ ਦਾ ਜਨਮ ਦਿਨ ਮਨਾ ਰਹੇ, ਉਹਨਾਂ ਦੀ ਗੱਲ ਕਰ ਰਹੇ ਨੇ। ਹਾਂਜੀ, ਮਹਾਰਾਜ ਮਾਂ ਪਿਓ ਵੈਸੇ ਖੁਸ਼ ਹੋ ਜਾਂਦਾ ਜੀ, ਅਤੇ ਮਾਂ ਪਿਓ ਫਿਰ ਇਹ ਵੀ ਰੱਖਦਾ ਭਾਵਨਾ ਵੀ ਇਹ ਸਾਡੇ ਖਾਸ ਬੰਦੇ ਨੇ, ਖਾਸ ਬੰਦੇ ਨੇ। ਅਤੇ ਫਿਰ ਜਿਹੜਾ ਬਾਬਾ ਜੀ ਦੇ ਜਾਂ ਗੁਰਸਿੱਖਾਂ ਦੇ ਜਨਮ ਦਿਨ 'ਤੇ ਦਵੇ ਵਧਾਈ, ਅਤੇ ਉਹਨਾਂ ਦੇ ਵੀ ਫਿਰ ਵਾਧੇ ਲੱਗਦੇ ਹੀ ਰਹਿੰਦੇ ਨੇ ਜੀ, ਗੁਰੂ ਘਰ ਵਿੱਚ ਉਹਨਾਂ ਦੇ ਵੀ ਵਾਧੇ ਲੱਗਦੇ ਰਹਿੰਦੇ, ਉਹ ਫਿਰ ਵੱਧਦੇ ਫੁੱਲਦੇ ਰਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਬਾਬਾ ਜੀ ਦਾ ਅੱਜ ਦੇ ਦਿਨ ਗੁਰੂ ਕੀਆਂ ਸਿੱਖ ਸੰਗਤਾਂ ਉਹਨਾਂ ਦੀ ਆਮਦ ਵਾਲਾ ਦਿਨ ਮਨਾ ਰਹੀਆਂ ਨੇ। ਆਪਾਂ ਸਿੱਖਿਆ ਲੈਣੀ ਹੈ, ਉਵੇਂ ਸੇਵਾ ਕਰਨੀ ਹੈ ਭਾਵਨਾ ਦੇ ਨਾਲ। ਕਿੱਡੀ ਵੱਡੀ ਵੇਖੋ ਬਖਸ਼ਿਸ਼ ਦੀ, ਜਮਾਨਾ ਬਦਲ ਗਿਆ, ਉੱਥੇ ਅੱਜ ਵੀ ਪਾਥੀਆਂ 'ਤੇ ਕਿਰਪਾ ਹੋਈ ਜਾਂਦੀ ਜੀ, ਪਾਥੀਆਂ ਦੇ ਨਾਲ ਹੀ ਬਖਸ਼ਿਸ਼ਾਂ ਮਿਲੀਆਂ ਜਾਂਦੀਆਂ ਜੀ। ਇਹ ਗੱਲਾਂ ਸੱਚੀਆਂ ਨੇ, ਜਿਹਨਾਂ ਪਰਤਾ ਕੇ ਵੇਖਿਆ ਉਹਨਾਂ ਨੂੰ ਪਤਾ ਲੱਗਦਾ। ਬੜੇ ਬੜੇ ਹਿੰਦੂ ਵੀਰ ਵੇਖੇ ਜੀ, ਅੱਜ ਉੱਥੇ ਝੁੱਕ ਰਹੇ ਸਨ ਜੀ, ਨੱਕ ਗੋਡੇ ਰਗੜ ਰਹੇ ਸਨ ਜੀ। ਇਹ ਗੁਰੂ ਘਰ ਦੀ ਵਡਿਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨਾ, ਉਹ ਪਿਆਰ ਨਾਲ ਕਹੋ, ਗੁਰਸਿੱਖਾਂ ਕੀ ਹਰ ਤੂੜ,
गुर सिखा की हर तूड़ दे
हम पापे पीगत पाहे
हम पापी पीगत पाहे
गुर सिखा की हर तूड़ दे सच्चे पातशाह मेहर करन दया करन एहो जे गुरसिखां दे अस्थाना ते जान दा मौका भी बख्शिश करन उन्हां दियां खुशियां भी बख्शिश करन जी महाराज सच्चे पातशाह साडे ते ऐसी मेहर करन रामदास गुरमुखों उचारा अनन भगत शालो मम प्यारा महाराज कहिंदे सिखो सानू भाई शालो जी बड़े प्यारे ने कहन लगे बड़े प्यार क्यों ओ अनन भगत ने उन्हां वर्गा कोई होर नहीं हैगा जी ते बाबा जी दा मैं फोटो वेख रहा कोई उन्हां टोर शोर नहीं कढ़िया जी हां जी बिलकुल सादा जा पहरावा ते वेखो जगत मनदा जी उन्हां नूं जी जगत मनदा महाराज सच्चे पातशाह मेहर करन गुरसिखा की हर धूड़ देहे हम पापी भी गत पाहे बाबा जी दे जन्म दिन दी तुहानू सारिआं नू बहुत बहुत बधाई होवे दोवें हाथ जोड़ के गज के फतेह बुलाओ जी वाहिगुरु जी का खालसा
वाहिगुरु जी की फतेह